You're with SBS Radio. SBS ਤੇ ਪੰਜਾਬੀ ਸਟੂਡੀਓ ਤੋਂ ਮੈਂ ਸੁਮੀਤ ਕੌਰ ਨਿੱਘਾ ਜਿਹਾ ਸਵਾਗਤ ਕਰਦੀ ਹਾਂ। ਦੋਸਤੋ, ਸਾਡੇ ਨਾਲ ਅੱਜ ਸਟੂਡੀਓ 'ਚ ਸਾਂਝ ਪਾਈ ਹੈ ਪ੍ਰੋਫੈਸਰ ਜਗਮੋਹਨ ਜੀ ਨੇ, ਭਗਤ ਸਿੰਘ ਦੇ ਪਰਿਵਾਰ ਤੋਂ ਨੇ, ਉਹਨਾਂ ਦੀ ਸਕੀ ਭੈਣ ਦੇ ਬੇਟੇ ਨੇ। ਇਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਭਗਤ ਸਿੰਘ ਦੀ ਸੋਚ ਅਤੇ ਮਾਇਨਿਆਂ ਦੇ ਅਸਲ ਅਰਥਾਂ ਦੀ ਪੜਚੋਲ ਵਿੱਚ ਲਾਈ ਹੈ। ਪੰਜਾਬ 'ਚ ਉੱਘੇ ਰਿਸਰਚਰ ਨੇ। ਆਓ ਉਹਨਾਂ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਤੋਰਦੇ ਹਾਂ। ਜੀ ਆਇਆਂ ਨੂੰ ਪ੍ਰੋਫੈਸਰ ਜੀ,
ਬਹੁਤ ਮਿਹਰਬਾਨੀ। ਤੁਹਾਡੇ ਸਰੋਤਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ।
ਅਤੇ ਪ੍ਰੋਫੈਸਰ ਸਾਹਿਬ, ਆਸਟ੍ਰੇਲੀਆ ਕਿਵੇਂ ਆਉਣਾ ਹੋਇਆ?
ਬਹਾਨਾ ਇੱਕ ਸੋਸ਼ਲ ਫੰਕਸ਼ਨ ਦਾ ਸੀ, ਕਿਉਂਕਿ ਸਾਡੇ ਇੱਕ ਮੈਰਿਜ ਸੀਗੀ ਤੋ। ਲੇਕਿਨ ਉਹਦੇ ਨਾਲ ਅਸੀਂ ਵੀ ਬਹੁਤ ਦੇਰ ਤੋਂ ਆਸਟ੍ਰੇਲੀਆ ਵਿੱਚ ਜਿਹੜੇ ਸਾਥੀ ਸੀ ਉਹ ਇਨਵਾਈਟ ਕਰ ਰਹੇ ਸੀ, ਤੋ ਉਹ ਓਪਰਚੁਨਿਟੀ ਮਿਲੀ ਇੱਥੇ ਆਉਣ ਦੀ ਔਰ ਆਸਟ੍ਰੇਲੀਆ ਨੂੰ ਨੇੜਿਓਂ ਹੋ ਕੇ ਦੇਖਣ ਦੀ।
ਜੀ, ਤਾਂ ਕਿਵੇਂ ਦਾ ਲੱਗ ਰਿਹਾ ਆਸਟ੍ਰੇਲੀਆ?
ਆਸਟ੍ਰੇਲੀਆ ਖੂਬਸੂਰਤ ਹੈ। ਪਹਿਲੀ ਗੱਲ ਤਾਂ ਇਹ ਲੱਗਦੀ ਹੈ ਕਿ ਜਿੰਨਾ ਪੰਜਾਬ ਦੀ ਵਸੋਂ ਹੈ ਉਹਦੇ ਨਾਲ ਘੱਟ ਵਸੋਂ ਆਸਟ੍ਰੇਲੀਆ ਦੀ ਹੈ। ਵਾਸਟ ਰਿਸੋਰਸਿਸ ਨੇ ਔਰ ਕੁਛ ਚੰਗੀਆਂ ਚੀਜ਼ਾਂ ਜਿਹੜੀਆਂ ਸਮਝਦੇ ਹੋਣੀਆਂ ਚਾਹੀਦੀਆਂ ਨੇ ਉਹ ਇੱਥੇ ਆਣ ਕੇ ਪਤਾ ਲੱਗਾ ਕਿ ਫਰਵਰੀ 'ਚ ਇਹਨਾਂ ਡਿਸਕਨੈਕਟ ਲਾਅ ਪ੍ਰੋਡਿਊਸ ਕੀਤਾ ਕਿ ਕੰਮ ਤੋਂ ਆਪਣੀ ਨਿੱਜੀ ਲਾਈਫ ਨੂੰ ਕਿਵੇਂ ਤੁਸੀਂ, ਕਿਉਂਕਿ ਇਹ ਸਭ ਤੋਂ ਵੱਡੀ ਸਟ੍ਰੈਸਫੁਲ ਲਾਈਫ ਹੁੰਦੀ ਹੈ, ਪਰ ਉਹ ਨਿੱਜੀ ਲਾਈਫ ਵਿੱਚ ਤੁਹਾਡੀ ਗਰੋਥ ਤੁਹਾਡੇ ਹੱਥ 'ਚ ਹੈ, ਤੁਸੀਂ ਉਹਨੂੰ ਕਿਵੇਂ ਕਰੋ, ਜਾਂ ਰਾਈਟ ਆਫ ਵਰਕ ਹੈ ਜਾਂ ਯੂਨੀਵਰਸਿਟੀਜ਼ ਦਾ ਔਰ ਈਵਨ ਐਜੂਕੇਸ਼ਨ ਦਾ ਜਿਹੜਾ ਬੜਾ ਚੰਗਾ ਪ੍ਰਬੰਧ ਹੈ, ਮਤਲਬ ਜਿਹਨੂੰ ਸਸਟੇਨ ਕਰਨਾ, ਮਤਲਬ ਉਹ ਅਗਲਾ ਕੁਐਸਚਨ ਹੈ ਕਿ ਵੀ ਜਿਹੜੇ ਬਾਕੀ ਇਸ ਰਾਹ 'ਚੋਂ ਲੰਘੇ ਨੇ ਉਹਨਾਂ ਨੇ ਹੌਲੀ ਹੌਲੀ ਉਹਨੂੰ ਗੁਆਇਆ, ਪਰ ਇੱਥੇ ਕਾਇਮ ਹੈ। ਤੋ ਇਸ ਕਰਕੇ ਸਲਿਊਟ ਹੈ ਆਸਟ੍ਰੇਲੀਆ ਨੂੰ ਅਜੇ ਤੱਕ।
ਜੀ ਪ੍ਰੋਫੈਸਰ ਸਾਹਿਬ, ਤੁਸੀਂ ਆਪਦੀ ਪੂਰੀ ਜ਼ਿੰਦਗੀ ਜਿਵੇਂ ਕਹਿ ਲਓ ਅਕੈਡਮਿਕਸ, ਪੜ੍ਹਾਈ ਲਿਖਾਈ ਵਿੱਚ ਲੰਘਾਈ ਹੈ, ਅਤੇ ਭਗਤ ਸਿੰਘ ਦੇ ਹੱਥ 'ਚ ਵੀ ਕਹਿੰਦੇ ਕਿਤਾਬ ਜ਼ਰੂਰ ਹੁੰਦੀ ਸੀ, ਅਤੇ ਇੰਨੀ ਵਿਸ਼ਾਲ ਹੋਂਦ ਹੈ ਤੁਹਾਡੀ, ਇੰਨਾ ਵਿਸ਼ਾਲ ਪਿਛੋਕੜ ਹੈ। ਪਹਿਲਾਂ ਤਾਂ ਆਪਣੇ ਬਾਰੇ ਦੱਸੋ ਕਿ ਹੁਣ ਤੱਕ ਤੁਸੀਂ ਕੀ ਕਰ ਚੁੱਕੇ ਹੋ ਅਤੇ ਤੁਹਾਡਾ ਪਿਛੋਕੜ ਕੀ ਹੈ ਸਾਰਾ?
ਮੇਰਾ ਕਿ ਪਾਕਿਸਤਾਨ ਤੋਂ ਆਉਣ ਤੋਂ ਬਾਅਦ, ਕਿਉਂਕਿ ਅਸੀਂ ਪੰਜਾਬ ਇੱਧਰ ਦਿਆਲਪੁਰ ਪਿੰਡ ਹੈ ਕਰਤਾਰਪੁਰ ਦੇ ਨਾਲ, ਉੱਥੇ ਆਏ ਵਸੇ, ਬੜਾ ਮਿਹਨਤ ਦਾ ਟਾਈਮ ਸੀ ਉਹ ਵੀ, ਕਿਉਂਕਿ ਰੇਤਲੀ ਜ਼ਮੀਨ ਨੂੰ ਦੁਬਾਰਾ ਆਬਾਦ ਕਰਨਾ, ਇੱਕ ਚੰਗੀ ਖੇਤੀ ਛੱਡ ਕੇ ਆਏ ਸੀ, ਅਤੇ ਉਹ ਯੁੱਗ ਵੀ ਦੇਖਿਆ। ਲੇਕਿਨ ਉਹਦਾ ਮੈਨੂੰ ਫਾਇਦਾ ਇਹ ਹੋਇਆ ਕਿ ਵੀ ਮੇਰੇ ਪਿੰਡ ਦਾ ਸਕੂਲ ਮੇਰੇ ਨਾਲ ਨਾਲ ਗਰੋ ਹੋਇਆ। ਉਹ ਪ੍ਰਾਇਮਰੀ ਸਕੂਲ ਹੁੰਦਾ ਸੀ 47 'ਚ, ਮਿਡਲ ਬਣਿਆ, ਹਾਈ ਬਣਿਆ, ਤੋ ਘਰ 'ਚ ਬਹਿ ਕੇ ਤੁਸੀਂ ਹਾਈ ਤੱਕ। ਅਤੇ ਫਿਰ ਮੇਰੇ ਬ੍ਰਦਰ ਦਾ ਜਿਹੜਾ, ਮੈਂ ਸਮਝਦਾ ਕਿ ਇਨਕਲਾਬੀ ਗਿਫਟ ਸੀ ਮੇਰੇ ਲਈ, ਉਹ ਸੀ ਵੀ ਜੇ ਜਲੰਧਰ ਜਾਣਾ ਜਿਹੜਾ 20 ਕਿਲੋਮੀਟਰ ਤੁਸੀਂ ਇੱਕ ਪਾਸੇ ਦਾ, ਉਹ ਤੂੰ ਸਾਈਕਲ 'ਤੇ ਜਾ ਕੇ ਪੜ੍ਹ ਸਕਦਾ, ਨਹੀਂ ਤਾਂ ਬੱਸਾਂ 'ਚ ਰੁਲ ਅੱਡਿਆਂ 'ਤੇ ਰੁਲ ਜਾਏਗਾ। ਉਹਦੇ ਨਾਲ ਮੈਂ DAV ਤੋਂ FSC ਕੀਤੀ, ਫਸਟ ਕਲਾਸ ਵੀ ਆਈ, ਲੇਕਿਨ ਇੰਜੀਨੀਅਰਿੰਗ ਛੱਡਤੀ ਕਿ ਪਤਾ ਲੱਗਾ ਵੀ ਖਰਚਾ ਬਹੁਤ ਹੈ, ਅਤੇ ਉਸ ਵੇਲੇ ਆਮਦਨ ਨਹੀਂ ਸੀ। ਮੈਂ ਕਿਹਾ ਚਲੋ 2 ਸਾਲ ਹੋਰ ਪੜ੍ਹਦੇ। ਉਹ ਤੋਂ ਬਾਅਦ ਮੈਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਦ ਆਨਰਸ ਕੀਤੀ, ਐਂਡ ਵੀ ਵਰ ਲੱਕੀ ਕਿ ਜਦੋਂ ਬਾਕੀਆਂ ਨੂੰ ਜੋਬ ਨਹੀਂ ਸੀ ਮਿਲ ਰਹੀ, ਪੰਜਾਬ ਇੰਜੀਨੀਅਰਿੰਗ ਕਾਲਜ ਨੇ ਸਾਨੂੰ ਘਰੋਂ ਇਨਵਾਈਟ ਕਰ ਲਿਆ, ਕਿਉਂਕਿ ਉਹਨਾਂ ਨੇ ਟੋਪ ਦੀ ਮੈਰਿਟ ਲਿਸਟ ਦੇਖੀ, ਅਤੇ ਉਹਨਾਂ ਨੂੰ ਟੀਚਰ 8-9 ਚਾਹੀਦੇ ਸੀ, ਅਤੇ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਮੁੰਡਿਆਂ ਨੂੰ ਇਨਵਾਈਟ ਕਰ ਲਏ ਨੇ।
ਅਤੇ ਤੁਸੀਂ ਚੰਡੀਗੜ੍ਹ ਵਾਲੇ ਪੈਕ ਦੀ ਗੱਲ ਕਰਦੇ?
ਹਾਂ, ਪੈਕ 'ਚ ਮੈਂ 1 ਸਾਲ ਪੜ੍ਹਾਇਆ
ਜੀ।
ਫਿਰ ਮਤਲਬ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਇਨਵਾਈਟ ਕਰ ਲਿਆ ਉਹਨਾਂ ਨੇ ਕਿ ਵੀ ਤੁਸੀਂ ਇੱਥੇ ਪੜ੍ਹਾਓ। ਪ੍ਰਿੰਸੀਪਲ ਸਾਡੇ ਤਾਰਾ ਸਿੰਘ ਸੀ
ਜੀ,
ਉਹ ਕਹਿੰਦੇ ਕਿੱਥੇ ਪੜ੍ਹਾ ਰਿਹਾ, ਆਪਣੇ ਕਾਲਜ ਕਿਉਂ ਨਹੀਂ ਪੜ੍ਹਾਉਂਦਾ? ਮੈਂ ਕਿਹਾ ਜੇ ਤੁਸੀਂ ਮੌਕਾ ਦਿਓ। ਤੋ ਫਿਰ ਉਹਦੇ ਵਿੱਚ ਜਦੋਂ ਮੈਂ ਉੱਥੇ ਪੜ੍ਹਾ ਰਿਹਾ ਸੀ, ਉਦੋਂ ਇੱਕ ਆਲ ਇੰਡੀਆ ਸਿਲੈਕਸ਼ਨ ਹੋਈ IIT ਖੜਗਪੁਰ ਵਾਸਤੇ, ਅਤੇ ਉਹ ਹਾਇਰ ਐਜੂਕੇਸ਼ਨ ਲਈ ਮੈਨੂੰ ਮੌਕਾ ਮਿਲਿਆ, ਜਿਹਦੇ ਵਿੱਚ ਮੈਂ ਪਾਵਰ ਇਲੈਕਟ੍ਰੋਨਿਕਸ ਉਹ ਨਵਾਂ ਏਰੀਆ ਸੀ ਉਹਦੇ ਵਿੱਚ ਕੀਤੀ। ਅਤੇ ਜਦੋਂ ਮੈਂ ਉੱਥੇ ਸੀ ਉਦੋਂ ਕੁਛ ਐਗਰੀਕਲਚਰ, ਕਿਉਂਕਿ ਐਗਰੀਕਲਚਰ ਇੰਜੀਨੀਅਰਿੰਗ ਦਾ ਸਿਰਫ IIT ਖੜਗਪੁਰ ਵਿੱਚ ਹੀ ਸੈਂਟਰ ਸੀ, ਅਤੇ ਉੱਥੇ ਕੁਛ ਸਾਡੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਟੀਚਰ ਜਿਹੜੇ ਸੀ ਉਹ ਰਿਸਰਚ ਕਰ ਰਹੇ ਸੀ, ਤੋ ਉਹਨਾਂ ਨੂੰ ਲੱਗਾ ਕਿ ਮੈਂ ਕਾਫੀ ਲਾਹੇਵੰਦ ਹਾਂ। ਅਤੇ 75 'ਚ ਮੈਂ ਫਿਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਆ ਗਿਆ, ਔਰ ਉੱਥੇ ਇੱਕ ਗਿਫਟ ਮਿਲੀ ਸਾਨੂੰ, ਕੰਪਿਊਟਰ। ਅਤੇ ਉਹਨਾਂ ਨੇ ਕਿਹਾ ਕਿ ਵੀ ਇਹ ਗਿਫਟ ਹੈਗੀ ਹੈ, ਚੰਗਾ ਮਕਾਨ ਬਣਾ ਲਓ ਇਹਦੇ ਲਈ, ਜੋ ਵੀ ਤੁਹਾਨੂੰ AC ਵਗੈਰਾ ਚਾਹੀਦਾ, ਪਰ ਬੰਦਾ ਕੋਈ ਨਹੀਂ ਮਿਲਣਾ। ਤੋ ਉਹ ਫਿਰ ਸਾਡੇ, ਕਿਉਂਕਿ ਅਸੀਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਾਲੇ ਔਰ ਮੇਰਾ ਪਰਟੀਕੁਲਰਲੀ ਜਿਹੜਾ ਉੱਥੇ IIT ਖੜਗਪੁਰ ਦਾ ਸੀ, ਉਹਦੇ ਵਿੱਚ ਕੰਪਿਊਟਰ ਮਾਡਲਿੰਗ ਇੱਕ ਪਾਰਟ ਸੀ ਮੇਰੀ ਉਹ ਥੀਸਿਸ ਦਾ ਬੜਾ, ਅਤੇ ਉਹ ਮੌਕਾ ਮਿਲਿਆ। ਤੋਂ 83 'ਚ ਅਮੈਰੀਕਾ ਮੈਨੂੰ UNESCO ਫੈਲੋਸ਼ਿਪ ਮਿਲੀ ਕਿ ਵੀ ਜਾਓ ਅਮੈਰੀਕਾ ਦੇਖ ਕੇ ਆਓ ਕਿ ਵੀ ਉੱਥੇ ਕੰਪਿਊਟਰ ਕਿਵੇਂ ਵਰਤਿਆ ਜਾ ਸਕਦਾ ਐਗਰੀਕਲਚਰ ਵਿੱਚ। ਤਾਂ ਉਹ ਯੁੱਗ ਸੀ ਜਦੋਂ ਪਰਸਨਲ ਕੰਪਿਊਟਰ ਦਾ ਯੁੱਗ ਸ਼ੁਰੂ ਹੋਇਆ, ਕਿਉਂਕਿ 83 ਵਿੱਚ ਹੀ PC ਜਿਹਨੂੰ ਆਪਾਂ ਕਹਿੰਦੇ ਡੈਸਕਟੋਪ। ਤਾਂ ਉਹਦੇ ਨਾਲ ਫਿਰ ਮੈਂ ਸਾਡਾ ਡਿਪਾਰਟਮੈਂਟ ਵੀ ਡਿਵੈਲਪ ਹੋ ਗਿਆ, ਤਾਂ ਆਈ ਰਿਟਾਇਰਡ ਐਜ਼ ਪ੍ਰੋਫੈਸਰ ਐਂਡ ਹੈੱਡ ਆਫ ਕੰਪਿਊਟਰ ਸਾਇੰਸਿਸ। ਇਹ ਮਤਲਬ ਕਿ ਉਹਦੇ ਨਾਲ ਗਰੋਥ, ਮਤਲਬ ਤਾਂ ਹੈਗਾ ਟੈਕਨੀਕਲ ਪਾਰਟ। ਦੂਜੇ ਬੰਨੇ ਸੀਗਾ ਕਿਉਂਕਿ ਇੱਕ ਸੋਸ਼ਲ ਰਿਸਪੋਂਸੀਬਿਲਿਟੀ ਸੀ, ਤਾਂ ਮੇਰੇ ਮਦਰ ਨੇ ਇੱਕ ਬਹੁਤ ਹੀ ਸੂਖਸ਼ਮ ਸਵਾਲ ਮੇਰੇ ਮਨ 'ਚ ਪੈਦਾ ਕੀਤਾ ਕਿ ਜਦੋਂ ਵੀ ਕਿਤੇ ਬਾਹਰੋਂ ਆਉਣਾ, ਕੋਈ ਭਗਤ ਸਿੰਘ ਦਾ ਕਿੱਸਾ, ਕੋਈ ਉਹਨਾਂ ਦੀ ਮਤਲਬ ਚੀਜ਼ ਉਹ ਦੇਣੀ, ਤਾਂ ਕਹਿਣਾ ਮੈਨੂੰ ਲੋਕ ਪੁੱਛਦੇ ਨੇ ਵੀ ਘਰ 'ਚ ਭਗਤ ਸਿੰਘ ਨੂੰ ਜਾਣਨ ਵਾਲਾ ਕੋਈ ਹੈ। ਤਾਂ ਮੈਂ ਕਿਹਾ ਮੇਰੇ ਉਹਨਾਂ ਨੇ ਕਿੰਨਾ ਸੂਖਸ਼ਮ ਤਰੀਕੇ ਨਾਲ ਮੇਰੇ ਮਨ 'ਚ ਇਹ ਸਵਾਲ ਪੈਦਾ ਕਰਤਾ ਕਿ ਰਿਸ਼ਤੇਦਾਰੀ ਜਿਹੜੀ ਜਾਣਨ ਨਾ ਬਣਦੀ। ਤਾਂ ਉਹਦੇ ਤੋਂ ਮੇਰੀ ਫਿਰ ਭਗਤ ਸਿੰਘ ਦੇ ਜਾਣਨ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਹੋਈ। ਉਹਨਾਂ ਦੀਆਂ ਰਾਈਟਿੰਗਸ ਇਕੱਠੀਆਂ ਕੀਤੀਆਂ ਔਰ ਉਹਨਾਂ ਦੇ ਹਰ ਉਸ ਵਿਅਕਤੀ ਨਾਲ ਜਿਹਦੇ ਨਾਲ ਵੀ ਉਹਨਾਂ ਦਾ ਸੰਪਰਕ ਰਿਹਾ, ਮਤਲਬ ਉਹਨਾਂ ਤੋਂ ਜਾਣਨ ਦੀ ਫਸਟ ਹੈਂਡ ਇਨਫੋਰਮੇਸ਼ਨ। ਔਰ ਉਹਦੇ 'ਚ ਵੀ ਮੈਨੂੰ ਇੱਕ ਲੱਗਾ ਕਿ ਮੇਰਾ ਸ਼ਾਇਦ ਭਰਮ ਨਾ ਹੋਵੇ ਕਿ ਉਹ ਮੇਰਾ ਮਾਮਾ ਹੈ ਭਗਤ ਸਿੰਘ, ਅਤੇ ਇਸ ਕਰਕੇ ਮੈਨੂੰ ਬਹੁਤ ਵੱਡਾ ਲੱਗਦਾ ਕਿ ਹਰ ਥਾਂ ਉਹਦੀ ਗੱਲ ਹੁੰਦੀ ਹੈ। ਤਾਂ ਅਸੀਂ ਮਿਰਜ਼ਾਪੁਰ ਮਿਲੇ, ਉਹਦੇ ਸਭ ਤੋਂ ਬਜ਼ੁਰਗ ਰੈਵੋਲਿਊਸ਼ਨਰੀ ਨਲਿਨਕਿਸ਼ੋਰ ਗੁਹਾ ਸੀ, ਜਿਹੜੇ 1905-6 ਵਿੱਚ ਉਹਨਾਂ ਨੇ ਅਰਬਿੰਦੂ ਘੋਸ਼ ਦੇ ਨਾਲ ਮਤਲਬ ਪਹਿਲਾ ਇਨਕਲਾਬੀ ਕੰਮ ਕੀਤਾ। ਮੈਂ ਕਿਹਾ ਵੀ ਇਹਨਾਂ ਕੋਲੋਂ ਮੈਂ ਆਪਣਾ ਸ਼ੰਕਾ ਨਿਵਰਤੀ ਕਰ ਸਕਦਾ। ਤਾਂ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਜੇ ਤਾਂ ਇੰਟਲੈਕਚੁਅਲਿਜ਼ਮ ਦੀ ਗੱਲ ਹੈ, ਬੰਗਾਲ ਨੇ ਬੜੇ ਇੰਟਲੈਕਚੁਅਲ ਪ੍ਰੋਡਿਊਸ ਕੀਤੇ ਨੇ, ਜੇ ਬਹਾਦਰੀ ਦੀ ਗੱਲ ਹੈ, ਹੈਟਸ ਆਫ ਟੂ ਮੈਨੀ ਬੰਗਾਲੀ ਜਿਹਨਾਂ ਦਾ ਨੂੰ ਸਲਿਊਟ ਕਰਦੇ ਹਾਂ ਉਹਨਾਂ ਦੀ, ਵੀ ਭਗਤ ਸਿੰਘ ਦੀ ਕੀ ਇੰਪੋਰਟੈਂਸ ਹੈ। ਔਰ ਉਹਨਾਂ ਦਾ ਜਿਹੜਾ ਜਵਾਬ ਸੀ ਉਹ ਐਕਚੁਅਲੀ ਦੈਟ ਵਾਜ਼ ਏ ਡਿਸਕਵਰੀ ਆਫ ਭਗਤ ਸਿੰਘ। ਉਹ ਕਹਿੰਦੇ ਵੀ ਜਦੋਂ ਅਸੀਂ 1900 ਦੇ ਸ਼ੁਰੂ 'ਚ ਮਤਲਬ ਕੀਤਾ, ਬੜੀ ਫਰਸਟ੍ਰੇਸ਼ਨ ਸੀ ਸਾਡੇ ਬੰਗਾਲ ਵਿੱਚ, ਕਿਉਂਕਿ ਛੋਟੀਆਂ ਛੋਟੀਆਂ ਗੱਲਾਂ 'ਤੇ ਬੱਚਿਆਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਸੀ, ਮਤਲਬ ਬਹੁਤ ਹੀ ਜ਼ੁਲਮ ਹੋ ਰਿਹਾ ਸੀ। ਫਿਰ ਉਹਦੇ ਉੱਪਰ ਇਹ ਹੋਇਆ ਕਿ ਬੰਗਾਲ ਨੂੰ ਹਿੰਦੂ ਮੁਸਲਿਮ ਬੰਗਾਲ ਕਰਕੇ ਵੰਡ ਦਿੱਤਾ, ਅਤੇ ਅਸੀਂ ਉਹਦੇ ਖਿਲਾਫ ਲੜ ਰਹੇ ਸੀ। ਅਤੇ ਉਦੋਂ ਸਾਨੂੰ ਇੱਕੋ ਹੀ ਸਾਡੇ ਸਵਾਲ ਸੀ ਕਿ ਲੋਕਾਂ ਦਾ ਡਰ ਦੂਰ ਕਿਵੇਂ ਕਰਨਾ। ਤਾਂ ਖੁਦੀਰਾਮ ਬੋਸ ਵਰਗੇ ਯੰਗ ਮੁੰਡੇ ਆਏ, ਉਹਨਾਂ ਨੇ ਉਹ ਕੰਮ ਕੀਤਾ। ਲੇਕਿਨ ਜਦੋਂ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਪੋਲੀਟੀਕਲ ਸੀਨ 'ਤੇ ਆਏ, ਤਾਂ ਉਹਨਾਂ ਦੀ ਮੋਟੀਵੇਟਿੰਗ ਫੋਰਸ ਲੋਕਾਂ ਪ੍ਰਤੀ ਪ੍ਰੇਮ ਸੀ। ਤਾਂ ਇਹ ਜਿਹੜਾ ਹੈ ਕਿ ਵੀ ਔਰ ਵਾਕਿਆ ਜਦੋਂ ਮੈਂ ਉਹਨਾਂ ਦੀਆਂ ਲਿਖਤਾਂ ਇਕੱਠੀਆਂ ਕੀਤੀਆਂ ਉਹਨਾਂ ਦੇ ਸਾਥੀਆਂ ਦੇ ਨਾਲ, ਅਤੇ ਕਿਤੇ ਵੀ ਤੁਹਾਨੂੰ ਕੋਈ ਫਰਸਟ੍ਰੇਸ਼ਨ ਵਾਲਾ ਵਰਡ ਨਜ਼ਰ ਨਹੀਂ ਆਉਂਦਾ। ਉਹ ਲੌਜੀਕਲ ਕ੍ਰਿਟੀਸਿਜ਼ਮ ਹੈ, ਈਵਨ ਆਪਣੇ ਲੀਡਰਾਂ ਦੀ ਵੀ ਲੌਜੀਕਲ ਕ੍ਰਿਟੀਸਿਜ਼ਮ ਹੈ, ਕਿਸੇ ਨਾ ਕੋਈ ਤੂੰ ਤੂੰ ਮੈਂ ਵਾਲੀ, ਉਹ ਫਰਸਟ੍ਰੇਸ਼ਨ ਦੀ ਗੱਲ ਹੁੰਦੀ ਹੈ। ਐਂਡ ਦੈਟ ਵਾਟ ਮੀ ਕਿ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਮਤਲਬ ਕਿਹਾ ਕਿ ਜੇ ਤਾਂ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਮਤਲਬ ਉਹ ਉੱਚੀ ਸਟੇਜ ਹੈ ਕਿ ਪ੍ਰੇਮ ਦੀ ਸਟੇਜ ਆ। ਜੇ ਕਬੀਰ ਕਹਿੰਦਾ ਵੀ 2.5 ਅੱਖਰ ਪ੍ਰੇਮ ਦੇ ਨਹੀਂ ਸਿੱਖੇ, ਤਾਂ ਇਹ ਲੱਗਾ ਕਿ ਜਿਹੜੀ ਮਤਲਬ ਲਾਈਫ ਹੈ ਉਹ ਪ੍ਰੇਮ ਨਾਲ ਉੱਭਰਦੀ ਹੈ। ਔਰ ਭਗਤ ਸਿੰਘ ਉਹਨਾਂ ਦੇ ਵੀ ਇੱਕ ਲੇਖ ਵਿੱਚ ਉਹ ਸੁਖਦੇਵ ਨੂੰ ਇਹੀ ਲਿਖਦੇ ਨੇ ਕਿ ਪ੍ਰੇਮ ਨੂੰ ਆਪਾਂ ਸਮਝਿਆ ਨਹੀਂ, ਇੱਕ ਪ੍ਰੇਮ ਹੈ ਜਿਹੜਾ ਤੁਹਾਨੂੰ ਤਾਕਤ ਦਿੰਦਾ, ਇੱਕ ਐਨੀਮਲ ਪੈਸ਼ਨ। ਕਹਿੰਦੇ ਅਸੀਂ ਐਨੀਮਲ ਪੈਸ਼ਨ ਨੂੰ ਸਿਨੇਮੇ 'ਚ ਦੇਖ ਕੇ ਨਾ ਪ੍ਰੇਮ ਸਮਝ ਲੈਂਦੇ ਹਾਂ, ਉਹ ਪ੍ਰੇਮ ਨਹੀਂ ਹੁੰਦਾ। ਤਾਂ ਇਹ ਜਿਹੜੀ ਮਤਲਬ ਗਹਿਰਾਈ ਮਿਲੀ ਉਹਦੇ ਤੋਂ ਮੈਨੂੰ ਲੱਗਾ ਕਿ ਮੈਂ ਉਹਨੂੰ ਦੁਬਾਰਾ ਡਿਸਕਵਰ ਕਰਾਂ। ਤਾਂ ਫਿਰ ਉਹਨਾਂ ਦੀਆਂ ਰਾਈਟਿੰਗਸ, ਕਿਉਂਕਿ ਉਹ ਬਿਖਰਿਆ ਹੋਇਆ ਸੀ, ਇੱਕ ਵੈਸੇ ਚੰਗਾ ਰਿਵਾਜ਼ ਸੀ ਉਹਨਾਂ ਦਿਨਾਂ 'ਚ, ਕਿਉਂਕਿ ਸਾਰੇ ਹੀ ਜਿਹੜੀ ਉੱਥੇ ਵਰਨੈਕੂਲਰ ਪ੍ਰੈਸ ਸੀ ਉਹ ਉਹਨਾਂ ਦੇ ਸਾਥੀਆਂ ਦੀ ਸੀ, ਕਿਸੇ ਨਾ ਕਿਸੇ ਵੇਲੇ ਭਗਤ ਸਿੰਘ ਨਾਲ ਰਹੇ। ਅਤੇ ਉਹ 23 ਮਾਰਚ ਨੂੰ ਉਹਨਾਂ ਦੀਆਂ ਲਿਖਤਾਂ ਛਪਦੀਆਂ ਸੀ, ਉਦੋਂ ਲੇਖ ਨਹੀਂ ਸੀ ਛਪਦੇ, ਵੀ ਭਗਤ ਸਿੰਘ ਨੇ ਆਪ ਆਪਣੇ ਪਿਤਾ ਨੂੰ ਲੈਟਰ ਲਿਖਿਆ, ਆਹ ਗਵਰਨਰ ਨੂੰ ਲੈਟਰ ਲਿਖਿਆ, ਮਤਲਬ ਆਹ ਉਹਨਾਂ ਨੇ ਬਿਆਨ ਦਿੱਤਾ, ਉਹ ਰਿਪੀਟ ਹੁੰਦੇ ਸੀ।
ਖਜ਼ਾਨਾ ਸੀਗਾ,
ਹਾਂ, ਪਰ ਇਹ ਕਿ ਵੀ ਉਹ ਇੱਕ ਪਾਰਟ ਸੀ ਭਗਤ ਸਿੰਘ ਦਾ। ਜਦੋਂ ਫਿਰ ਮੈਨੂੰ ਕਿਰਤੀ ਦੀ ਫਾਈਲ ਬਾਬਾ ਭਗਤ ਸਿੰਘ ਬਿਲਗਾ ਹੋਣਾ ਤੋਂ ਮਿਲ ਗਈ, ਉਹਦੇ 'ਚ ਮੈਂ ਦੇਖਿਆ ਕਿ 3-4 ਮਹੀਨੇ ਉਹਨਾਂ ਨੇ ਐਡੀਟਰਸ਼ਿਪ ਕੀਤੀ ਉਹਦੀ, ਔਰ ਬੜਾ ਸਿਸਟਮੈਟਿਕਲੀ ਮਤਲਬ ਆਜ਼ਾਦੀ ਦੀ ਲਹਿਰ ਦੀਆਂ ਗੱਲਾਂ, ਲੋਕਾਂ ਮਤਲਬ ਜੀਵਨਾਂ ਉਹਨਾਂ ਦੇ ਜੀਵਨਾਂ ਬਾਰੇ, ਦੂਜੇ ਬੰਨੇ ਇੰਟਰਨੈਸ਼ਨਲ ਜਿਹੜੀ ਵਿਚਾਰਧਾਰਾਵਾਂ ਨੇ ਕਿ ਅਨਾਰਕਿਜ਼ਮ ਕੀ ਹੈ, ਨੀਹਲਿਜ਼ਮ ਕੀ ਹੈ, ਫਿਰ ਅੱਗੇ ਉਹ ਲਿਖਦੇ ਕਿ ਸਮਾਜਵਾਦ ਅਤੇ ਕਮਿਊਨਿਜ਼ਮ ਬਾਰੇ ਵੀ ਲਿਖਾਂਗਾ, ਪਰ ਉਹ ਉਹਨਾਂ ਨੂੰ ਮੌਕਾ ਨਹੀਂ ਮਿਲਿਆ। ਲੇਕਿਨ ਵੀ ਉਹ ਜਦੋਂ ਦੇਖਿਆ ਤਾਂ ਵੀ ਉਹਨਾਂ ਦਾ ਲੱਗਾ ਕਿਤਨਾ ਵਾਸਟ। ਫਿਰ ਇਹ ਜਿਹੜਾ ਸੀਗਾ ਕਿ ਵੀ ਉਹ ਕਿਤਾਬਾਂ ਪੜ੍ਹਦੇ ਸੀ, ਫਿਰ ਉਹ ਲਿਸਟ ਮੈਂ ਇਕੱਠੀ ਕੀਤੀ, ਕਿਉਂਕਿ ਉਹਨਾਂ ਦੇ ਸਾਥੀ ਲਿਖਦੇ ਨੇ ਕਿ ਆਗਰੇ ਜਦੋਂ ਉਹਨਾਂ ਨੇ ਆਪਣਾ ਨਵਾਂ ਮਤਲਬ ਸੈਂਟਰ ਬਣਾਇਆ, ਅਤੇ ਉਹਨਾਂ ਨੇ ਉੱਥੇ ਲਾਇਬ੍ਰੇਰੀ ਖੜ੍ਹੀ ਕਰ ਲਈ ਸੀ। ਉਹ 170 ਕਿਤਾਬਾਂ ਦੀ ਲਿਸਟ, ਕਿਉਂਕਿ ਉਹ ਜ਼ਬਤ ਹੋਈਆਂ, ਉਹਨਾਂ ਦੀ ਲਿਸਟ ਮਿਲ ਗਈ। ਫਿਰ ਜਦੋਂ ਲੱਭਿਆ ਕਿ 305 ਕਿਤਾਬਾਂ ਪੜ੍ਹਨ ਵਾਲਾ ਮੁੰਡਾ, ਔਰ ਉਹਦੇ 'ਚ ਉਹਨਾਂ ਦਾ ਆਪਣਾ ਕਹਿਣਾ ਹੈ ਕਿ ਮੈਂ ਪੜ੍ਹਨਾ ਇਸ ਕਰਕੇ ਚਾਹਿਆ ਕਿ ਮੈਂ ਹਰ ਦਲੀਲ ਦਾ ਜਵਾਬ ਦਲੀਲ ਦੇ ਸਕਾਂ, ਇੰਨਾ ਪੜ੍ਹਨਾ ਚਾਹਿਆ ਕਿ ਮੈਂ ਪੜ੍ਹਾਂ ਔਰ ਪੜ੍ਹਾਂ। ਉਹਦੇ 'ਚ ਕਹਿੰਦੇ ਮੇਰੀ ਤਬਦੀਲੀ, ਜਿਹੜਾ ਮੈਂ ਰੋਮਾਂਟਿਕ ਇਨਕਲਾਬੀ ਸੀ ਉਹ ਇੱਕ ਟਰੂ ਇਨਕਲਾਬੀ ਵੱਲ ਮੇਰਾ ਮੋੜ ਜਿਹੜਾ ਹੈ ਉਹ ਹੋ ਗਿਆ। ਤੋ ਉਹ ਡਿਸਕਵਰ ਕਰਨਾ, ਜਿੱਦਾਂ ਕੋਈ ਅੱਜ ਪੁੱਛਦਾ ਵੀ ਇੰਨੇ ਸਾਲਾਂ ਬਾਅਦ ਭਗਤ ਸਿੰਘ ਦੀ ਅੱਜ ਰੈਲੇਵੈਂਸ ਕੀ ਹੈ, ਮੈਂ ਕਿਹਾ ਉਹਦੇ ਤੋਂ ਇਹ ਸਿੱਖਣ ਦੀ ਲੋੜ ਹੈ ਕਿ ਕੰਪੀਟੀਟਿਵ ਵਰਲਡ ਵਿੱਚ ਵੀ ਤੁਸੀਂ ਵਨ ਅਪ ਕਿਵੇਂ ਹੋ ਸਕਦੇ ਹੋ। ਉਹ ਕੁਛ ਮੂਲ ਚੀਜ਼ਾਂ ਨੇ ਜਿਹੜੀਆਂ ਮਤਲਬ ਅਸੀਂ ਕਰ ਸਕਦੇ ਹੈਗੇ। ਤੋ ਇਹ ਭਗਤ ਸਿੰਘ ਦਾ ਸੀ। ਤੀਜਾ ਜਿਹੜਾ ਮੈਨੂੰ ਲੱਗਦਾ ਕਿ ਬਹੁਤ ਹੀ ਇਸੇ 'ਚੋਂ ਹੀ, ਕਿਉਂਕਿ ਮੈਂ ਭਗਤ ਸਿੰਘ ਬਾਰੇ ਗਹਿਰਾ ਜਾਣਨਾ ਚਾਹੁੰਦਾ ਸੀ, ਅਤੇ ਗਦਰ ਪਾਰਟੀ ਨੇ ਆਪਣਾ 50 ਸਾਲਾ ਮਨਾਇਆ 1971 ਵਿੱਚ, 1963 ਵਿੱਚ, 63-64 ਵਿੱਚ, ਅਤੇ ਉੱਥੇ ਬਾਬਾ ਭਕਨਾ ਨੂੰ ਸੁਣਨ ਦਾ ਮੌਕਾ ਮਿਲਿਆ। ਬਾਬਾ ਭਕਨਾ ਪਹਿਲੇ ਗਦਰ ਪਾਰਟੀ ਦੇ ਪ੍ਰਧਾਨ ਸੀ, ਕਰਤਾਰ ਸਿੰਘ ਸਰਾਭਾ ਭਗਤ ਸਿੰਘ ਨੂੰ ਹਮੇਸ਼ਾ ਉਤਸ਼ਾਹਿਤ ਕਰਦੇ ਸੀ, ਅਤੇ ਉਹਨਾਂ ਦਾ ਇੱਕ ਸ਼ਬਦ ਜਿਹੜਾ ਉਹਨੇ ਅਗਲੀ ਚੈਲੇਂਜ ਦਿੱਤਾ ਕਿ ਵੀ ਕਹਿਰੋਂ ਪੜ੍ਹਾਇਆ ਤਾਂ ਸਾਡਾ ਹੀ ਹੈ, ਕਿਉਂਕਿ ਉਹ ਗਦਰ ਪਾਰਟੀ ਦੀ ਸਕੋਲਰਸ਼ਿਪ 'ਤੇ ਅਮਰੀਕਾ ਪੜ੍ਹਿਆ, ਪਰ ਕਹਿੰਦੇ ਸ਼ੈਤਾਨ ਬਹੁਤ ਹੋ ਗਿਆ, ਸ਼ੈਤਾਨ ਇਸ ਕਰਕੇ ਕਿ ਮੇਰੇ ਕੋਲ ਆਇਆ ਕਿ ਬਾਬਾ ਜੀ ਤੁਸੀਂ ਪਿੰਡ ਝੋਪੜੀ 'ਚ ਰਹਿੰਦੇ ਹੋ, ਉਹਨਾਂ ਨੇ ਬਾਂਸਾਂ ਦੀ ਝੋਪੜੀ ਪਾਈ ਹੋਈ ਸੀ ਖੇਤ 'ਚ, ਵੀ ਤੁਸੀਂ ਮੈਂ ਤੁਹਾਡੇ ਲਈ ਕੋਠੀ ਬਣਾਈ ਹੈ ਸੋਲਨ। ਉਹ ਕਹਿੰਦੇ ਇਹੀ ਤੇਰੀ ਸ਼ੈਤਾਨੀ ਹੈ, ਕਿਉਂਕਿ ਮੈਂ ਲੋਕਾਂ 'ਚ ਤਾਂ ਜਿੰਦਾ, ਅਤੇ ਇੱਥੋਂ ਜਦੋਂ ਮੈਨੂੰ ਤੋੜੇਗਾ ਫਿਰ ਮੈਂ ਛੇਤੀ ਮਰਾਂਗਾ। ਪਰ ਉਹਨਾਂ ਦਾ ਆਖਰੀ ਵਰਡ ਸੀ ਕਿ ਅਸੀਂ ਬਹੁਤ ਸਿਰੜੀ ਲੋਕ ਹਾਂ, ਬੜੇ ਮਜ਼ਬੂਤ ਇਰਾਦੇ ਦੇ ਲੋਕ ਹਾਂ, ਜਿੰਨਾ ਚਿਰ ਤੱਕ ਨੌਜਵਾਨ ਆ ਕੇ ਆਪਣੀ ਵਿਰਾਸਤ ਸਾਡੇ ਕੋਲ ਨਹੀਂ ਲੈਂਦੇ ਉਹਨਾਂ ਚਿਰ ਅਸੀਂ ਮਰਨ ਵਾਲੇ ਨਹੀਂ। ਔਰ ਉਹਨੇ ਇੱਕ ਜਿਹੜੀ ਹੈ ਮਤਲਬ ਉਹ ਖਿੱਚ ਉਹਨਾਂ ਨਾਲ, ਔਰ ਉਹ ਵਾਕਿਆ ਹੀ ਉਹਨਾਂ ਦੇ ਨਾਲ ਉਹ ਜਿਹੜਾ ਸਿੱਖਣ ਦਾ ਮੌਕਾ ਮਿਲਿਆ, ਉਦੋਂ ਅਸੀਂ ਇੱਕ ਯੂਥ ਸੈਂਟਰ ਕਰਕੇ ਐਕਟੀਵਿਟੀ ਸ਼ੁਰੂ ਕੀਤੀ, ਔਰ ਉਹਨਾਂ ਦਾ ਇਹ ਸੀ ਵੀ ਨੌਜਵਾਨਾਂ ਨੂੰ ਕਿਸੇ ਵੱਲ ਹੱਥ ਅੱਡਣ ਦੀ ਲੋੜ ਨਹੀਂ। ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਪਿੰਡ ਦੀ ਸੜਕ ਦੀ ਪ੍ਰੋਬਲਮ ਹੈ ਤਾਂ ਤੁਸੀਂ ਆਪ ਹੀ ਮਿੱਟੀ ਕਿਉਂ ਨਹੀਂ ਪਾਉਂਦੇ, ਦੇ ਜੇ ਮਤਲਬ। ਫਿਰ ਉਹਨਾਂ ਦਾ ਇੱਕ ਜਿਹੜਾ ਬਹੁਤ ਹੀ ਸੀ ਕਿ ਵੀ ਸਭ ਤੋਂ ਵੱਡਾ ਇਨਕਲਾਬੀ ਕੰਮ ਜਿਹੜਾ ਗਦਰ ਪਾਰਟੀ ਨੇ ਸਾਨੂੰ ਕਿਹਾ ਸੀ ਉਹ ਸੀ ਪੜ੍ਹਾਉਣਾ। ਉਹਨਾਂ ਨੇ ਆਪਣਾ ਘਰ, ਉਹਨਾਂ ਦੀ ਹਵੇਲੀ ਸੀ, ਉਹ ਕੁੜੀਆਂ ਦਾ ਸਕੂਲ ਬਣਾ ਦਿੱਤਾ ਸੀ ਉਹਨੂੰ, ਉਹਨਾਂ ਨੂੰ ਦੇ ਦਿੱਤਾ ਕਿ ਵੀ ਤੁਸੀਂ ਇਹਨੂੰ ਮਤਲਬ ਜਿੱਦਾਂ ਵੀ ਔਰਗੇਨਾਈਜ਼ ਕਰ ਸਕਦੇ ਹੋ, ਚੰਗਾ ਕੁੜੀਆਂ ਦਾ ਸਕੂਲ ਚੱਲਣਾ ਚਾਹੀਦਾ। ਆਪਣੀ ਜ਼ਮੀਨ 'ਚੋਂ ਇੱਕ ਤੀਜਾ ਹਿੱਸਾ ਜਿਹੜਾ ਉਹ ਵੇਚ ਕੇ ਉਹਨਾਂ ਨੇ ਦੇਸ਼ ਭਗਤ ਯਾਦਗਾਰ ਜਲੰਧਰ ਖੜ੍ਹੀ ਕਰਨੀ ਸ਼ੁਰੂ ਕੀਤੀ ਬਾਬਿਆਂ ਨੇ ਆਪ ਕੀਤਾ।
ਅਤੇ ਭਖਣਾ ਜੀ ਆਈ ਥਿੰਕ ਜੇਲ੍ਹ 'ਚ ਵੀ ਰਹਿ ਚੁੱਕੇ ਨੇ।
ਹਾਂ, ਉਹ ਬਹੁਤ ਲੰਬਾ ਸਮਾਂ, ਔਰ ਲਾਸਟ ਮਿਨਟ ਲਾਹੌਰ ਉਹਨਾਂ ਦੇ ਨਾਲ ਸੀ, ਤੋ ਇਸੇ ਕਰਕੇ ਉਹਨਾਂ ਤੋਂ ਕਹਿੰਦੇ ਵੀ ਮੈਂ, ਕਿਉਂਕਿ ਜੇਲ੍ਹ 'ਚ ਇੱਕ ਕਹਾਣੀ ਸੁਣਾਈ ਉਹਨਾਂ ਨੇ ਕਿ ਇੱਕ ਉਹ ਵਰਤਦੇ ਨੇ ਸ਼ਬਦ ਕਿ ਖੂਨ ਦੇ ਰਿਸ਼ਤੇਦਾਰ, ਅਤੇ ਉਹ ਕਹਿੰਦੇ ਭਗਤ ਸਿੰਘ ਤੇਰੇ ਖੂਨ ਦੇ ਰਿਸ਼ਤੇਦਾਰ ਨਹੀਂ ਮਿਲਣਾ। ਉਹ ਕਹਿੰਦੇ ਬਾਬਾ ਜੀ ਕਿਹੜੇ ਖੂਨ ਦੇ ਰਿਸ਼ਤੇ, ਖੂਨ ਦਾ ਰਿਸ਼ਤਾ ਤਾਂ ਤੁਹਾਡੇ ਨਾਲ ਹੈ, ਉਹਨਾਂ ਸ਼ਹੀਦਾਂ ਨਾਲ ਹੈ ਜਿਨ੍ਹਾਂ ਨੇ ਸਾਨੂੰ ਇਹ ਰਾਹ ਦਿਖਾਇਆ, ਅਤੇ ਸਾਡੇ ਤੋਂ ਬਾਅਦ ਜਿਹੜੇ ਨੌਜਵਾਨ ਸਾਡੇ ਫਿਕਰ ਨੂੰ ਅੱਗੇ ਤੋਰਨਗੇ ਉਹ ਸਾਡੇ ਰਿਸ਼ਤੇਦਾਰ ਹੋਣਗੇ। ਤੋ ਉਹ ਬਾਬਾ ਜੀ ਨਾਲ ਫਿਰ ਬਹੁਤ ਹੀ, ਮੈਂ ਸਮਝਦਾ ਕਿ ਉਹ ਇੱਕ ਹੋਰ ਭਗਤ ਸਿੰਘ ਦਾ ਨੂੰ ਸਮਝਣ ਦੇ ਵਿੱਚ, ਔਰ ਉਹਨਾਂ ਦੇ ਨਾਲ ਜਿਹੜੀ ਹੈ ਫਿਰ ਉਹ ਮਤਲਬ ਐਜੂਕੇਸ਼ਨਲ ਮੂਵਮੈਂਟ ਚਲਾਈ। ਤੋ ਉਹ ਆਸਪੈਕਟ ਮਤਲਬ ਤੀਸਰਾ ਰਿਹਾ। ਚੌਥਾ ਆਇਆ ਕਿ ਜਦੋਂ ਐਮਰਜੈਂਸੀ ਲੱਗੀ ਉਹਨੇ ਸਾਰਿਆਂ ਪੜ੍ਹਿਆ ਲਿਖਿਆ ਨੂੰ ਹਲਾਤ ਤਾਂ ਇੱਕ ਵਾਰੀ, ਕਿਉਂਕਿ ਕੱਲ੍ਹ ਤੱਕ ਤਾਂ ਸਾਰਾ ਕੁਝ ਠੀਕ ਠਾਕ ਸੀ, ਕਾਨੂੰਨੀ ਸੀ, ਕੋਈ ਸਾਡੇ ਹੱਕ ਖੋ ਨਹੀਂ ਸੀ ਸਕਦਾ, ਲੇਕਿਨ ਇੱਕ ਰਾਤ ਨੂੰ ਸੁਪਨਾ ਆਵੇ ਰਾਜ ਕਰਨ ਵਾਲੇ ਨੂੰ ਅਤੇ ਉਹ ਇੱਕ ਕਲਮ ਨਾਲ ਤੁਹਾਡੇ ਸਾਰੇ ਅੱਖ ਖੋ ਲਏ। ਅਤੇ ਜਦੋਂ 77 'ਚ ਖਤਮ ਹੋਈ ਫਿਰ ਅਸੀਂ ਬੁਲਾਇਆ ਵੀ ਹੁਣ ਭਾਈ ਗਾਂ ਅੱਗਾ ਕਿਵੇਂ ਸਾਂਭਣਾ। ਅਤੇ ਫਿਰ ਆਇਆ ਕਿ ਜਿਹੜਾ ਜਮਹੂਰੀ ਹੱਕ ਨੇ, ਡੈਮੋਕਰੈਟਿਕ ਰਾਈਟਸ ਨੇ, ਉਹ ਇਨਐਲੀਨੇਬਲ ਨੇ, ਉਹ ਕਿਸੇ ਦੇ ਦਿੱਤੇ ਹੋਏ ਨਹੀਂ। ਕਿਉਂਕਿ ਜੇ ਅਸੀਂ ਜਮਹੂਰੀਅਤ ਨੂੰ, ਡੈਮੋਕ੍ਰੇਸੀ ਨੂੰ ਚਲਾਉਣਾ, ਅਤੇ ਡੈਮੋਕ੍ਰੇਸੀ 'ਚ ਪਾਰਟੀਸਪੇਸ਼ਨ ਦਾ ਰਾਈਟ ਜਿਹੜਾ ਹੈ ਉਹ ਤੁਹਾਡਾ ਕਿਸੇ ਦਾ ਮੁਹਤਾਜ ਨਹੀਂ ਹੈ, ਤਾਂ ਫਿਰ ਮਤਲਬ 78 ਤੋਂ ਮਤਲਬ ਲੈ ਕੇ ਹੁਣ ਤੱਕ ਉਹ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਾਈਟਸ ਦਾ ਕੀਤਾ, ਜਿਹਦੇ 'ਚ ਅਸੀਂ ਇੱਕ ਕੰਮ ਕਰਦੇ ਹਾਂ ਕਿ ਜੇ ਉਹ ਵੀ ਹੋ ਰਿਹਾ, ਕਿਉਂਕਿ ਉਹਦੀਆਂ ਬਾਅਦ 'ਚ ਕਹਾਣੀਆਂ ਬਣ ਜਾਂਦੀਆਂ ਨੇ, ਲੇਕਿਨ ਅਸਲੀਅਤ ਕੀ ਹੈ ਵੀ ਇਹਨੂੰ ਰਿਕਾਰਡ ਕੀਤਾ ਜਾਵੇ। ਅਤੇ ਉਹ ਅਸੀਂ ਫਿਰ ਰਿਪੋਰਟਸ ਜਿਹੜੀਆਂ ਨੇ ਔਰ ਉਹ ਕਰਕੇ ਲੋਕ ਕਹਿੰਦੇ ਕਿਹਨੂੰ ਦੇਣੀ ਹੈ, ਅਸੀਂ ਕਿ ਲੋਕਾਂ ਨੂੰ ਦੇਣੀ, ਕਿਉਂਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਅਸਲ ਕੀ ਹੋਇਆ। ਤੋ ਜਿਵੇਂ 84 ਦਾ ਦੰਗੇ ਸੀ ਉਹਦੇ ਉੱਤੇ ਹੂ ਆਰ ਦਾ ਗਿਲਟੀ ਛਾਪੀ, ਹਾਲਾਂਕਿ ਸਰਕਾਰ ਨੂੰ ਨਹੀਂ ਨਾਪਸੰਦ ਆਈ, ਪਰ ਮੈਂ ਕਿਹਾ ਵੀ ਮੈਨੂੰ ਆਪਣੀ ਗੱਲ ਕਰ ਲੈਣ ਦਿਓ, ਕਿਉਂਕਿ ਮੇਰਾ ਇਹ ਫੰਡਾਮੈਂਟਲ ਡਿਊਟੀ ਹੈ ਕਿ ਆਜ਼ਾਦੀ ਦੀ ਲੜਾਈ ਦੇ ਜਿਹੜੇ, ਕਿਉਂਕਿ ਸਾਡੇ ਇੱਕ ਚੈਪਟਰ ਫੰਡਾਮੈਂਟਲ ਡਿਊਟੀਜ਼ ਦਾ ਇਹਨਾਂ ਨੇ ਐਡ ਕੀਤਾ ਵੀ ਉਹਦੇ ਵਿੱਚ ਹੈ ਕਿ ਵੀ ਤੁਸੀਂ ਸਾਇੰਟੀਫਿਕ ਟੈਂਪਰ ਹੋਣਾ ਚਾਹੀਦਾ, ਨੈਸ਼ਨਲ ਹਾਰਮੋਨੀ ਬਣਨੀ ਚਾਹੀਦੀ ਹੈ, ਔਰ ਉਹਦੇ ਲਈ ਤੁਹਾਨੂੰ ਆਜ਼ਾਦੀ ਦੀ ਜਿਹੜੀਆਂ ਵੈਲਿਊਜ਼ ਨੇ ਜਿਹਦੇ ਲਈ ਆਜ਼ਾਦੀ ਲੜੀ ਗਈ ਉਹਨਾਂ ਨੂੰ ਅੱਗੇ ਤੋਰਨਾ ਚਾਹੀਦਾ। ਮੈਂ ਕਿਹਾ ਇਸ ਕਰਕੇ ਮੈਂ ਆਪਣੀ ਡਿਊਟੀ ਕਰ ਰਿਹਾ, ਕਿਸੇ ਨੂੰ ਡਿਊਟੀ ਕਰਨ ਵਿੱਚ ਕੋਈ ਇਤਰਾਜ਼ ਹੈ ਤਾਂ ਫਿਰ ਮੈਂ ਸਾਹਮਣੇ ਖੜ੍ਹਾਂ। ਤੋ ਉਹ ਉਹਨਾਂ ਚੀਜ਼ਾਂ ਨੇ ਜੋ ਭਗਤ ਸਿੰਘ ਨੂੰ ਪੜ੍ਹਿਆ, ਮਤਲਬ ਪੜ੍ਹਿਆ ਹੀ ਨਹੀਂ ਕਿਉਂਕਿ ਉਹ ਜ਼ਿੰਦਗੀ ਵਿੱਚ ਤੁਹਾਨੂੰ ਬਹੁਤ ਸਹਾਰਾ ਦਿੰਦਾ, ਕ੍ਰਿਟੀਕਲ ਟਾਈਮ 'ਤੇ ਤੁਹਾਨੂੰ ਲੱਗਦਾ ਕਿ ਵੀ ਉਹ ਉਹਨੂੰ ਫੋਲੋ ਕਰਕੇ ਤੁਸੀਂ ਉਹਨੂੰ ਫੇਸ ਕਰ ਸਕਦੇ ਹੋ। ਇਹੀ ਭਗਤ ਸਿੰਘ ਉਹਨਾਂ ਦਾ ਸੀ, ਜਿਹੜੀ ਮੈਨੂੰ ਭਗਤ ਸਿੰਘ ਉਹਨਾਂ 'ਚ ਜਿਹੜੀ ਗੁਣ ਜਿਹੜਾ ਮੈਂ ਸਮਝਦਾ ਹੁਣ ਆਪਾਂ ਕੋਈ ਵੀ ਅਪਣਾ ਸਕਦਾ, ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਹੀ ਇਜ਼ ਬਿਓਂਡ ਬਾਰਡਰ ਐਂਡ ਬਿਓਂਡ ਟਾਈਮ ਲਾਈਨ, ਕਿਉਂਕਿ ਦੁਨੀਆ ਨੇ ਵੀ ਉਹਨਾਂ ਨੂੰ ਹੁਣ ਪਛਾਣਿਆ। ਜਦੋਂ ਉਹਨਾਂ ਦੀਆਂ ਰਾਈਟਿੰਗ ਜਿਹੜੀਆਂ ਨੇ ਇੰਟਰਨੈਟ 'ਤੇ ਮੈਂ ਪਾਈਆਂ, ਉਹ ਸ਼ਹੀਦ ਭਗਤ ਸਿੰਘ .org 'ਚ ਹੈ। ਫਰਾਂਸ ਵਾਲਿਆਂ ਨੇ ਇੱਕ ਰੈਵੋਲਿਊਸ਼ਨਰੀ ਪੈਸ਼ਨ ਦੀ ਪ੍ਰੋਜੈਕਟ ਸ਼ੁਰੂ ਕੀਤੀ ਕਿ ਫਰਾਂਸ ਰੈਵੋਲਿਊਸ਼ਨ ਤੋਂ ਬਾਅਦ ਜਿਹੜਾ ਰੈਵੋਲਿਊਸ਼ਨਰੀ ਜਜ਼ਬਾ ਹੈ, ਪੈਸ਼ਨ ਹੈ, ਉਹ ਗਾਂਹ ਕਿਵੇਂ ਤੁਰਿਆ, ਐਂਡ ਦੇ ਬਰੋਡ ਭਗਤ ਸਿੰਘ ਔਨ ਦਾ ਟਾਈਟਲ, ਉਹਦੀਆਂ ਰਾਈਟਿੰਗਸ ਉਹਨਾਂ ਨੂੰ ਉਹਨਾਂ ਨੇ ਐਨਾਲਾਈਜ਼ ਕਰਕੇ ਉਹ ਮਤਲਬ ਜਿਸ ਜਜ਼ਬੇ ਨਾਲ ਉਹਨਾਂ ਨੇ ਵਿਚਾਰਾਂ ਨੂੰ ਅੱਗੇ ਤੋਰਿਆ। ਤੋ ਮੈਂ ਕਿਹਾ ਵੀ ਜੇ ਭਗਤ ਸਿੰਘ ਨੂੰ ਆਪਾਂ ਸਮਝਣਾ ਹੋਵੇ ਅੱਜ, ਤਾਂ ਉਹ ਹੈ ਕਿ ਜੋ ਤੁਸੀਂ ਪੜ੍ਹਿਆ ਉਹਨੂੰ ਉਹਨਾਂ ਨੇ ਜ਼ਿੰਦਗੀ 'ਚ ਕਿਵੇਂ ਲਾਗੂ ਕੀਤਾ, ਔਰ ਉਹਦੀ ਬੜੀ ਖੂਬਸੂਰਤ ਮਲ ਹੈ ਉਹਨਾਂ ਦੀ ਕਿ ਉਹਨਾਂ ਨੇ ਜਲਿਆਂਵਾਲਾ ਬਾਗ ਵੀ ਦੇਖਿਆ, ਕਿਉਂਕਿ ਜੇ ਉਸ ਤੋਂ ਪਹਿਲਾਂ ਘਰ ਵਿੱਚ ਯਤੀਮਖਾਨਾ ਸੀ, ਉਹਦੇ 'ਚ 22 ਯਤੀਮ ਪੜ੍ਹਦੇ ਸੀ, ਨਾਨਾ ਜੀ ਨਾਨੀ ਜੀ ਹੁਣੇ ਉਹਨਾਂ ਦੀ ਦੇਖਭਾਲ ਕਰਦੇ ਸੀ, ਬੱਚਿਆਂ ਵਾਂਗਰ ਕਰਦੇ, ਕਿਉਂਕਿ ਉਹਨਾਂ 'ਚੋਂ ਇੱਕ ਲੱਧਾ ਰਾਮ ਸਿੰਘ ਉਹਨਾਂ ਨੂੰ ਮਿਲਿਆ ਵੀ, ਅਤੇ ਉਹ ਸਾਡੇ ਨਾਨੀ ਜੀ ਦੇ ਸੱਪ ਲੜ ਗਿਆ, ਅਤੇ ਉਸ ਨੌਜਵਾਨ ਨੇ ਉਹਨਾਂ ਦੀ ਜ਼ਹਿਰ ਚੂਸੀ, ਤੋ ਇਹ ਫਿਰ ਪ੍ਰੇਮ ਸੀ ਮਤਲਬ, ਔਰ ਉਹਨਾਂ ਵਿੱਚੋਂ ਇੱਕ ਖੁਸ਼ੀ ਰਾਮ ਜਿਹੜਾ ਉਹ ਲਾਹੌਰ 12 ਅਪ੍ਰੈਲ ਨੂੰ ਮਤਲਬ ਮਾਰਿਆ ਗਿਆ, ਉਹਦੇ ਸੀਨੇ 'ਤੇ 7 ਗੋਲੀਆਂ ਸੀ, ਅਤੇ ਉਹਦੇ 'ਤੇ ਭਗਤ ਸਿੰਘ ਉਹਨਾਂ ਨੇ ਬਾਅਦ 'ਚ ਲਿਖਿਆ। ਤੋ ਮੈਂ ਕਿਹਾ ਉਹ ਜਲਿਆਂਵਾਲਾ ਬਾਗ ਵੀ ਦੇਖਿਆ ਉਹਨਾਂ ਨੇ, ਉਹਨਾਂ ਨੇ ਨਨਕਾਣਾ ਸਾਹਿਬ ਦਾ ਸਾਕਾ ਵੀ ਦੇਖਿਆ, ਪਰ ਉਹਦੇ ਤੋਂ ਬਾਅਦ ਨਨਕਾਣਾ ਸਾਹਿਬ ਦੇ ਸਾਕੇ 'ਚ ਜਿਹੜੀ ਇੱਕ ਉਹ ਡਿਸਪਲੇਡ ਸੀ ਗੁਰੂ ਗ੍ਰੰਥ ਸਾਹਿਬ ਦੀ ਮਲਦੇਹ ਰੱਖੀ ਹੋਈ ਸੀ, ਜਿਹਦੇ ਉੱਤੇ ਭਾਈ ਲਛਮਣ ਸਿੰਘ ਉਹਨਾਂ ਦੇ ਬੈਠਿਆਂ 'ਤੇ ਗੋਲੀ ਮਾਰੀ, ਉੱਥੇ ਖੂਨ ਡਿੱਗਾ ਸੀ। ਤੋ ਭਗਤ ਸਿੰਘ ਕਹਿੰਦੇ ਵੀ ਇਹਦਾ ਮਤਲਬ ਹੈ ਕਿ ਵੀ ਜਿਹੜੇ ਮਸੰਦ ਲੋਕ ਨੇ ਇਹ ਸਿਰਫ ਮਤਲਬ ਉੱਥੋਂ ਦੇ ਧਨ ਦੌਲਤ ਦਾ ਵੀ ਮਿਸਯੂਜ਼ ਨਹੀਂ ਕਰਦੇ, ਉਹ ਲੋਕਾਂ ਨੂੰ ਪੜ੍ਹ ਨਹੀਂ ਦੇਣਾ ਚਾਹੁੰਦੇ, ਅਤੇ ਉਹਨਾਂ ਨੇ ਖੁਦ ਗੁਰਮੁਖੀ ਸਿੱਖੀ। ਅਤੇ ਮੇਰੇ ਮਦਰ ਨੂੰ ਕਿਉਂਕਿ ਕੁਛ ਮਹੀਨਿਆਂ ਬਾਅਦ ਮਿਲੇ, ਕਹਿੰਦੇ ਅਮਰੋ ਕੀ ਪੜ੍ਹ ਰਹੀ ਹੈ, ਉਹ ਕਹਿੰਦੇ ਜੀ ਮੈਂ ਤਾਂ ਅਜੇ ਮਤਲਬ 5 ਗ੍ਰੰਥੀ ਪੜ੍ਹ ਰਹੀ ਹਾਂ, ਉਹ ਕਹਿੰਦੇ ਮੈਂ ਗ੍ਰੰਥ ਸਾਹਿਬ ਪੜ੍ਹ ਆਇਆ, ਕਿ ਉਹਦੇ ਵਿੱਚ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਨੇ, ਔਰ ਉਹ ਗੁਰੂ ਗ੍ਰੰਥ ਸਾਹਿਬ ਦੀ ਆਲਮੋਸਟ ਅੰਤਕਾ ਵੱਲ ਨੂੰ ਆਉਂਦੇ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਐਡਿਟ ਕੀਤੀ, ਉਹ ਹਿਸਟੋਰੀਕਲੀ ਉਹ ਸ਼ਲੋਕ ਨੇ ਜਿਹੜੇ ਉਹਨਾਂ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਚਾਂਦਨੀ ਚੌਂਕ ਤੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਜੇ ਸੀ। ਉਹਦਾ ਇੱਕ ਆਖਰੀ ਦੋਹਰਾ ਹੈ ਕਿ ਬਲ ਛੁੱਟ ਕੇ ਉਹ ਬੰਧਨ ਪੜੇ ਕਿਸ਼ੂ ਨਾ ਹੋ ਸੋ ਪਾਏ, ਕਿ ਅਗਰ ਤੁਸੀਂ ਬਲਹੀਨ ਹੋ ਫਿਰ ਤੁਸੀਂ ਬੰਧਨ 'ਚ ਹੋ, ਫਿਰ ਤੁਸੀਂ ਕੁਛ ਕਰ ਵੀ ਨਹੀਂ ਸਕਦੇ। ਨਾ ਕਹੇ ਨਾਨਕ ਓਟ ਹਰੀ ਜੈਸੇ ਗਜ ਕੋ ਹੋਏ ਸਹਾਏ, ਉਹ ਇੱਕ ਪੁਰਾਣੀ ਕਹਾਣੀ ਵੀ ਕਿਵੇਂ ਜੇ ਤੁਸੀਂ ਕਮਜ਼ੋਰ ਹੋ ਤਾਂ ਫਿਰ ਕੀ ਹਾਲ ਹੁੰਦਾ ਹੈ, ਉਹ ਇੱਕ ਮਗਰਮੱਛ ਅਤੇ ਹਾਥੀ ਦੀ ਗਜ਼ ਹਾਥੀ ਨੂੰ ਕਹਿੰਦੇ ਨੇ, ਉਹ ਵੀ ਫਿਰ ਤਾਂ ਤੁਸੀਂ ਪ੍ਰੇਅਰ ਕਰਨ ਜੋ ਕਹੀ ਹੋ, ਹੋਰ ਕੁਛ ਉਹਦਾ ਜਿਹੜਾ ਅਗਲਾ ਸ਼ਲੋਕ ਹੈ ਉਹ ਓਪਰੇਟਿਵ ਹੈ, ਬਲ ਹੁਆ ਬੰਧਨ ਛੂਟੇ ਸਭ ਕੁਛ ਹੋ ਤੋਂ ਪਾਏ, ਕਿ ਅਗਰ ਤੁਸੀਂ ਬਲਵਾਨ ਹੋ ਫਿਰ ਸਭ ਬੰਧਨ ਟੁੱਟ ਸਕਦੇ ਨੇ, ਅਤੇ ਸਾਰਾ ਨਾਨਕ ਤੁਮਰੇ ਹੱਥ ਮੇਂ ਤੁਮ ਹੀ ਹੋਏ ਸਹਾਏ, ਕਿ ਜੇ ਤੁਸੀਂ ਬਲਵਾਨ ਹੋ ਫਿਰ ਤੈਨੂੰ ਕਿਸੇ ਦੀ ਲੋੜ ਨਹੀਂ ਹੈ, ਤੂੰ ਆਪਣਾ ਸਹਾਰਾ ਆਪ ਬਣਦਾ। ਤੋ ਭਗਤ ਸਿੰਘ ਨੇ ਕਿਹਾ, ਇਹਦਾ ਮਤਲਬ ਉਹਨਾਂ ਨੇ ਬਾਅਦ ਵਿੱਚ ਲਿਖਿਆ ਵੀ ਨੌਜਵਾਨ ਭਾਰਤ ਸਭਾ ਜਦੋਂ ਬਣਾਈ, ਕਿ ਸਾਡੀ ਲੜਾਈ ਆਪਣੀਆਂ ਕਮਜ਼ੋਰੀਆਂ ਦੇ ਖਿਲਾਫ ਹੈ, ਔਰ ਕਮਜ਼ੋਰੀਆਂ ਕੀ ਨੇ, ਕਿ ਅਸੀਂ ਧਰਮ ਦਾ ਜਿਹੜਾ ਇਨਸਾਨੀ ਪੱਖ ਹੈ ਉਹਨੂੰ ਛੱਡ ਕੇ ਉਹਦੇ ਰੀਤੀ ਰਿਵਾਜ਼ਾਂ 'ਚ ਉੱਥੇ ਵਖਰੇਵਿਆਂ 'ਚ ਪੈ ਜਾਂਦੇ ਹਾਂ, ਮਤਲਬ ਉਹ ਕਿਊਮਲਿਜ਼ਮ ਹੈ। ਤੋ ਨੌਜਵਾਨਾਂ ਨੂੰ ਆਪਣੇ ਦਿਮਾਗ 'ਚੋਂ ਇਹਦੇ ਤੋਂ ਮੁਕਤੀ ਕਰਨੀ ਚਾਹੀਦੀ ਹੈ। ਦੂਜਾ ਜਿਹੜਾ ਹੈਗਾ ਕਿ ਜਾਤ ਪਾਤ ਜਿਹੜਾ ਹੈ ਉਹ ਹਿੰਦੁਸਤਾਨ ਦੀ ਸੱਭਿਆਚਾਰਕ ਸਭ ਤੋਂ ਵੱਡੀ ਕਮਜ਼ੋਰੀ ਹੈ, ਕਿ ਅਸੀਂ ਆਪਣੇ ਲਈ ਆਜ਼ਾਦੀ ਮੰਗਦੇ ਹਾਂ ਲੇਕਿਨ ਅਸੀਂ ਮਤਲਬ ਔਰਤਾਂ ਨੂੰ ਅਤੇ ਮਤਲਬ ਦਲਿਤਾਂ ਨੂੰ ਆਜ਼ਾਦੀ ਦੇਣ ਨੂੰ ਤਿਆਰ ਨਹੀਂ ਹਾਂ। ਤੋ ਕਹਿੰਦੇ ਜਾਤ ਪਾਤ ਤੋਂ ਮੁਕਤੀ ਹੋਣੀ ਚਾਹੀਦੀ ਹੈ। ਤੀਜਾ ਬਹੁਤ ਵਧੀਆ ਸੀ ਵੀ ਜਿੰਨਾ ਚਿਰ ਤੱਕ ਲੜਕੇ ਲੜਕੀਆਂ ਬਰਾਬਰ ਤਨਦੇਹੀ ਨਾਲ ਆਜ਼ਾਦੀ ਦੀ ਲੜਾਈ 'ਚ ਅੱਗੇ ਨਹੀਂ ਵਧਣਗੇ, ਉਹਨਾਂ 'ਚ ਸਾਡਾ ਆਜ਼ਾਦੀ ਦਾ ਯੁੱਗ ਸ਼ੁਰੂ ਨਹੀਂ ਹੋਏਗਾ। ਔਰ ਚੌਥੀ ਗੱਲ ਉਹ ਕਹਿੰਦੇ ਕਿ ਵੀ ਸਾਨੂੰ ਹਰ ਚੀਜ਼ ਨੂੰ ਦਾ ਕਾਰਨ ਸਮਝਣ ਦੇ ਕਾਬਲ ਹੋਣਾ ਚਾਹੀਦਾ। ਉਹਨਾਂ ਦਾ ਸੀ ਵੀ ਕਰਤਾਰ ਸਿੰਘ ਸਰਾਭਾ ਐਡਾ ਵੱਡਾ ਇਨਕਲਾਬੀ ਕਿਉਂ ਬਣ ਗਿਆ, ਕਿਉਂਕਿ ਉਹਦੇ ਪਿਤਾ ਦੀ ਡੈਥ ਹੋਈ ਸੀ ਜਦੋਂ ਉਹ 1.5-2 ਸਾਲ ਦਾ ਸੀ, ਮਾਂ ਦੀ ਡੈਥ ਹੋਈ 10 ਸਾਲ ਦਾ ਸੀ। 1907 ਦੀ ਪਗੜੀ ਸੰਭਾਲ ਜੱਟਾ ਲਹਿਰ ਨੇ ਇੱਕ ਜਿਹੜੀ ਗੱਲ ਹੋਰ ਸੁਨੇਹਾ ਦਿੱਤਾ ਸੀ ਵੀ ਇਹ ਜੋ ਵੀ ਅਕਾਲ ਪੈ ਰਹੇ ਨੇ ਜਾਂ ਇਹ ਬਿਮਾਰੀਆਂ ਆ ਰਹੀਆਂ ਨੇ, ਇਹ ਸਾਰੀਆਂ ਨੀਤੀ ਦਾ ਕਾਰਨ ਹੈ। ਤਾਂ ਮੈਂ ਕਿਹਾ ਜਦੋਂ ਉਹਨੂੰ ਇਹ ਸਮਝ ਲੱਗ ਗਈ ਭਗਤ ਸਿੰਘ ਕਹਿੰਦੇ, ਉਦੋਂ ਫਿਰ ਉਹ ਇਨਕਲਾਬੀ ਬਣ ਗਿਆ। ਤਾਂ ਕਾਰਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਹੀ ਉਹਨਾਂ ਨੇ ਗਾਂਧੀ ਦੇ ਬਾਰੇ ਵਿੱਚ ਇੱਕ ਉਹਨਾਂ ਦੀ ਕੋਟੇਸ਼ਨ ਉਹਨਾਂ ਦੇ ਸਾਥੀ ਨੇ ਕਹੀ ਕਿ ਹੀ ਇਜ਼ ਅ ਫਿਲੈਂਥ੍ਰੋਪਿਸਟ, ਭਲਾ ਚਾਹੁਣ ਵਾਲਾ ਬੰਦਾ, ਪਰ ਭਲਾ ਚਾਹੁਣ ਨਾਲ ਸਮਾਜ ਨੂੰ ਕੋਈ ਫਾਇਦਾ ਨਹੀਂ ਹੁੰਦਾ। ਸਮਾਜ ਤਾਂ ਬਦਲੇਗਾ ਜੇ ਵਿਗਿਆਨਕ ਸੋਚ ਵਾਲੀ ਗਤੀਸ਼ੀਲ ਸਮਾਜਿਕ ਸ਼ਕਤੀ ਪੈਦਾ ਹੋਏਗੀ। ਜੇ ਆਪਾਂ ਦੇਖੀਏ ਤਾਂ ਗੁਰੂ ਗੋਬਿੰਦ ਸਿੰਘ ਉਹਨਾਂ ਨੇ 25 ਸਾਲਾਂ 'ਚ ਉਹ ਸਮਾਜਿਕ ਮਤਲਬ ਜਿਹੜੀ ਸ਼ਕਤੀ ਹੈ ਉਹ ਪੈਦਾ ਕੀਤੀ, ਜਿਹੜੀ ਕਈ ਸਦੀਆਂ ਤੱਕ ਹੁਣ ਤੱਕ ਵੀ ਅਸੀਂ ਆਪਣੀ ਵਿਰਾਸਤ ਵਿੱਚ ਸਮਝਦੇ ਹੈਗੇ ਹਾਂ।
ਆਪਣੇ ਸਮਿਆਂ ਤੋਂ ਕਹਿ ਲਓ ਸੋਚ ਸੀ ਜਿਹੜੀ ਬਹੁਤ ਅੱਗੇ ਸੀ ਉਹਨਾਂ ਦੀ, ਆਪਾਂ ਐਥਿਸਟ ਕਹਿ ਦਿੰਦੇ ਹਾਂ, ਜਿਵੇਂ ਉਹਨਾਂ ਦਾ ਧੁਰਾ ਹੀ ਪ੍ਰੇਮ ਸੀਗਾ, ਪ੍ਰੇਮ ਕਹਿ ਲਓ ਧਰਮ ਤੋਂ ਵੀ ਉੱਚਾ ਹੁੰਦਾ। ਉਹਨਾਂ ਨੇ ਜਿਵੇਂ ਗੱਲ ਵੀ ਕੀਤੀ ਸੀ ਕਿ ਇੱਕ ਮੈਂ ਕਿਤੇ ਪੜ੍ਹਿਆ ਸੀਗਾ ਕਿ ਸ਼ਾਇਰ, ਲੁਨੈਟਿਕਸ ਅਤੇ ਲਵਰਸ ਜਿਹੜੇ ਹੈਗੇ ਨੇ ਇਹ
ਮਤਲਬ
ਕਮੇਟੀ ਦੇ ਬਣੇ ਹੋਏ ਨੇ ਵੱਡੀਆਂ ਗੱਲਾਂ ਨੇ। ਅਤੇ ਨਾਲੇ ਉਹਨਾਂ ਨੇ ਜਿਹੜੀ ਗੱਲ ਕੀਤੀ ਸੀ ਕਿ ਮੈਂ ਮੇਰੀ ਮੌਤ, ਮੇਰੀ ਮੌਤ ਨਹੀਂ ਹੈਗੀ ਜਦ ਤੱਕ ਮੇਰੇ ਵਿਚਾਰ ਜ਼ਿੰਦਾ ਨੇ।
ਦੂਜਾ ਉਹਨਾਂ ਨੇ ਹੁਣ ਭੁੱਖ ਹੜਤਾਲ ਕੀਤੀ ਬਹੁਤ ਲੰਬੀ
ਜੀ,
ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਜਿੱਤ ਦੀ ਟਰੋਫੀ ਮਿਲੀ ਉਹ ਉਹਨਾਂ ਦੀ ਨੋਟਬੁੱਕ ਹੈ। ਪਰ ਉਹ ਲੜਾਈ ਵੀ ਕੀ ਸੀਗੀ ਵੀ ਅਸੀਂ ਨੌਜਵਾਨ ਹਾਂ, ਸਾਨੂੰ ਇਹ ਕਹਿੰਦੇ ਨੇ ਜੀ ਤੁਹਾਨੂੰ ਅਕਲ ਨਹੀਂ ਹੈ, ਸਾਨੂੰ ਅਕਲ ਤਾਂ ਆਏਗੀ ਜੇ ਤੁਸੀਂ ਪੜ੍ਹਨ ਲਿਖਣ ਦੇ ਹੋਗੇ
ਜੀ।
ਸਾਡੇ ਸਾਥੀਆਂ ਨੂੰ ਲੰਮੀਆਂ ਸਜ਼ਾਵਾਂ ਦੇਣੀਆਂ ਨੇ, ਉਹ ਜਦੋਂ ਜੇਲੋਂ ਨਿਕਲੇ ਅਤੇ ਉਹ ਤਾਂ ਇੱਕ ਵੱਖਰੀ ਦੁਨੀਆਂ 'ਚ ਤੁਸੀਂ ਉਹਨਾਂ ਨੂੰ ਪੜ੍ਹਨ ਦਾ ਦਿਓ। ਅਤੇ ਉਹਦੀ ਜਿਹੜੀ ਨੋਟਬੁੱਕ 'ਤੇ ਪਹਿਲੇ ਤਾਂ ਇਹਨਾਂ ਨੇ ਦੋ, ਇੱਕ ਤਾਂ ਉਰਦੂ ਦਾ ਸ਼ੇਰ ਲਿਖਿਆ, ਕੁਰੇ ਖਾਕ ਹੈ ਗਰਦਿਸ਼ ਮੇਂ ਤਪਿਸ਼ ਸੇ ਮੇਰੀ, ਕੁਰੇ ਮਤਲਬ ਕਿਣਕੇ ਜਿਹੜੇ ਨੇ ਉਹਦੇ 'ਚ ਜਿਹੜੀ ਅਣੂ ਸ਼ਕਤੀ ਹੈ ਮੈਂ ਕਹਿੰਦਾ ਉਹ ਮੇਰੇ ਅੰਦਰ ਹੈ। ਕੁਰੇ ਖਾਕ ਹੈ ਗਰਦਿਸ਼ ਮੇਂ ਮਤਲਬ ਘੁੰਮ ਰਿਹਾ ਉਹਦੀ, ਕੁਰੇ ਖਾਕ ਹੈ ਗਰਦਿਸ਼ ਮੇਂ ਤਪਿਸ਼ ਸੇ ਮੇਰੀ, ਮੈਂ ਉਹ ਮਜਨੂੰ ਹੂੰ ਜੋ ਜ਼ਿੰਦਾ ਮੈਂ ਵੀ ਆਜ਼ਾਦ ਰਹਾ, ਕਿ ਮੇਰੇ ਲਈ ਕੋਈ ਬੰਦਿਸ਼ ਨਹੀਂ ਹੈ,
ਮੈਨੂੰ ਤੁਸੀਂ ਜੇਲ੍ਹ 'ਚ ਵੀ ਕੈਦ ਨਹੀਂ
ਕਰ ਸਕਦੇ, ਜੇਲ੍ਹ 'ਚ ਵੀ ਮੈਨੂੰ ਮੈਂ ਆਜ਼ਾਦ ਹਾਂ ਕਿਉਂਕਿ ਮੈਂ ਆਪਣੀ ਮਰਜ਼ੀ ਨਾਲ ਪੜ੍ਹਦਾ, ਮਰਜ਼ੀ ਨਾਲ ਨੋਟਸ ਬਣਾਉਂਦਾ ਲਿਖਦਾ। ਤੋ ਇੱਕ ਉਹਦੇ 'ਚ ਉਹਨਾਂ ਨੇ ਇੰਗਲਿਸ਼ ਦਾ ਸੀ, ਮਾਈ ਸਟਰੈਂਥ ਇਜ਼ ਦਾ ਸਟਰੈਂਥ ਆਫ ਦਾ ਓਪਰੈਸਡ, ਮਾਈ ਕਰੇਜ ਇਜ਼ ਦਾ ਕਰੇਜ ਆਫ ਡੈਸਪਰੇਸ਼ਨ, ਕਿ ਜਿਹੜੀ ਨਿਰਾਸ਼ਾ ਦਾ ਤੋਂ ਬਾਅਦ ਤੁਹਾਨੂੰ ਕਰੇਜ ਹੁੰਦਾ ਨਾ ਵੀ ਹੁਣ ਜੋ ਕੁਝ ਤੇ ਜਾ ਚੁੱਕਾ, ਚਲੋ ਜ਼ੋਰ ਲਗਾਓ, ਵੀ ਇਹ ਮੇਰਾ ਹੌਸਲਾ ਮੇਰੇ ਕੋਲ, ਅਤੇ ਜਿਹੜਾ ਬਹੁਤ ਦੱਬਿਆ ਹੋਇਆ ਬੰਦਾ ਹੈ ਉਹਦਾ ਮਤਲਬ ਮਾਈ ਸਟਰੈਂਥ ਜਿਹੜੀ ਹੈ ਉਸ ਬੰਦੇ ਦੀ ਜਿਹਨੂੰ ਤੁਸੀਂ ਜਿੰਨਾ ਦਬਾਉਂਦੇ ਹੋ ਉਹਨਾਂ ਉਹ ਜ਼ਿਆਦਾ। ਤਾਂ ਉਹ ਮਤਲਬ ਲਗਾਤਾਰ, ਔਰ ਦੂਜੀ ਜਿਹੜੀ ਗੱਲ ਸੀ ਵੀ ਉਹਨਾਂ ਨੇ ਮਤਲਬ ਕੱਲ੍ਹ ਵੀ ਮੈਨੂੰ ਕੋਈ ਵੀ ਤੁਹਾਡੇ ਘਰ 'ਚ ਤਾਂ ਫਿਰ ਬਹੁਤ ਯਾਦ ਕਰਕੇ ਰੋਂਦੇ ਹੋਣੇ, ਮੈਂ ਕਿਹਾ ਕਦੀ ਹੋਇਆ ਨਹੀਂ, ਸਗੋਂ ਹੈ ਕਿ ਉਹਨਾਂ ਨੇ ਆਪ ਹਰ ਬੰਦੇ ਨੂੰ, ਮੇਰੇ ਮਦਰ 20 ਸਾਲਾਂ ਦੇ ਸੀਗੇ, ਉਹਨਾਂ ਤੋਂ 3 ਸਾਲ ਛੋਟੇ ਸੀ, ਅਤੇ ਉਹਨਾਂ ਨੂੰ ਮੈਂ ਕਿਹਾ ਜਿਹੜਾ ਆਖਰੀ ਸੁਨੇਹਾ ਹੈ ਉਹਨੇ ਉਹਨਾਂ ਨੂੰ ਹਮੇਸ਼ਾ ਚੱਲਦੇ ਮਤਲਬ ਲੋਕਾਂ ਦੀ ਮਦਦ ਕਰਨ ਵਿੱਚ ਹੀ ਉਹ ਗੁਜ਼ਾਰਨ ਵਿੱਚ ਉਤਸ਼ਾਹਿਤ ਕੀਤਾ। ਉਹ ਕਹਿੰਦੇ ਬੀਬੀ ਸਾਦਗੀ ਬੜੀ ਚੰਗੀ ਚੀਜ਼ ਹੈ ਕਿਉਂਕਿ ਉਹ ਖੱਦਰ ਪਾਉਂਦੇ ਸੀਗੇ, ਪਰ ਵਿਚਾਰਾਂ 'ਚ ਮਜ਼ਬੂਤੀ ਹੋਣੀ ਚਾਹੀਦੀ ਹੈ। ਦੂਜਾ ਕਹਿੰਦੇ ਵੀ ਹਿੰਦੁਸਤਾਨ ਦੇ ਸਮਾਜ 'ਤੇ ਨਾ ਮੇਰਾ ਸਭ ਤੋਂ ਵੱਡਾ ਗਿਲਾ ਇਹ ਹੈ ਕਿ ਅਸੀਂ ਕੁੜੀ ਨੂੰ ਜੰਮਦੀ ਨੂੰ ਹੀ ਸਮਝੌਤਾਵਾਦੀ ਬਣਾ ਦਿੰਦੇ, ਕਹਿੰਦੇ ਨਹੀਂ ਤੂੰ ਬਸ ਸਮਝੌਤਾ ਕਰ ਲੈ, ਪਰ ਤੂੰ ਜ਼ਿੰਦਗੀ 'ਚ ਬੀਬੀ ਸਮਝੌਤਾਵਾਦੀ ਨਹੀਂ ਬਣਨਾ।
ਮੈਂ ਕਹਿੰਦੀ ਹਾਂ ਪਿਛਲੇ  100 ਸਾਲਾਂ 'ਚ ਜਿੰਨੇ ਵੀ ਆਪਣੇ ਫਿਲੋਸਫਰ ਜਾਂ ਫਿਲੈਂਥ੍ਰੋਪਿਸਟ ਹੋਏ ਨੇ ਉਹਨਾਂ ਤੋਂ ਕਿਤੇ ਨਵਿਆਂ 'ਚ ਜਾਣ ਦੀ ਜ਼ਰੂਰਤ ਹੈ ਹੀ ਨਹੀਂ, ਇੰਨਾ ਖਜ਼ਾਨਾ ਭਰਿਆ ਹੋਇਆ ਉਹਨਾਂ ਦੀਆਂ ਗੱਲਾਂ 'ਚ। ਜਿੰਨਾ ਲਿਖਿਆ ਥੋੜ੍ਹਾ, ਬੜੀ ਛੋਟੀ ਉਮਰ ਦੇ ਵਿੱਚ ਇਹ ਸ਼ਹਾਦਤ ਉਹਨਾਂ ਨੇ ਪਾ ਲਈ ਹੈ, ਪਰ ਉਹਨੀ ਉਮਰ ਦੇ ਵਿੱਚ ਵੀ ਕਹਿ ਲਓ ਸਮੁੰਦਰ ਸ਼ਬਦਾਂ ਦਾ, ਵਿਚਾਰਾਂ ਦਾ ਇੱਕ ਸਮੁੰਦਰ ਦੇ ਗਏ ਨੇ। ਅਤੇ ਜਿਵੇਂ ਤੁਸੀਂ ਦੱਸਿਆ ਤੁਸੀਂ ਕੰਪਿਊਟਰ ਡਿਪਾਰਟਮੈਂਟ ਦੇ ਹੈੱਡ ਰਹੇ ਹੋ, ਤਕਨੀਕੀ ਦੇ ਨਾਲ ਤੁਹਾਡਾ, ਤਕਨੀਕ ਦੇ ਨਾਲ ਤੁਹਾਡਾ ਵਾਸਤਾ 1980 ਦੇ ਦਹਾਕਿਆਂ 'ਚ ਹੀ ਪੈ ਗਿਆ ਸੀਗਾ, ਅਤੇ ਤੁਸੀਂ ਉਹ ਸਾਰਾ ਕੁਛ ਇੰਟਰਨੈਟ 'ਤੇ ਲੈ ਕੇ ਆਏ ਹੋ ਹੁਣ, ਹੈ ਨਾ, ਇੰਟਰਨੈਟ 'ਤੇ।
ਤਾਂ ਇਸੇ ਕਰਕੇ ਉਹਦਾ ਹੀ ਫਾਇਦਾ ਹੋਇਆ ਕਿ ਵੀ ਉਹ ਜਿੰਨੀਆਂ ਉਹਨਾਂ ਦੀਆਂ ਰਾਈਟਿੰਗਸ ਪਹਿਲਾਂ ਤਾਂ ਅਸੀਂ ਪੰਜਾਬੀ ਵਿੱਚ ਇਕੱਠੀਆਂ ਕੀਤੀਆਂ
ਜੀ,
ਅਸੀਂ ਸੀ ਵੀ ਤੁਸੀਂ ਨਾ ਪੜ੍ਹੋ ਪਰ ਤੁਹਾਡੇ ਸਾਹਮਣੇ ਹੋਣਾ ਚਾਹੀਦਾ, ਜਦੋਂ ਕਿਤੇ ਤੁਹਾਨੂੰ ਲੋੜ ਪੈਂਦੀ ਹੈ ਤੁਸੀਂ ਉਹਦੇ ਨਾਲ ਗੱਲ ਕਰ ਸਕੋ। ਮੈਂ ਕਹਿੰਦਾ ਹੁੰਦਾ ਕਿ ਉਹਦੀ ਕਿਤਾਬ ਦੇ ਰਾਹੀਂ ਤੁਸੀਂ ਭਗਤ ਸਿੰਘ ਨਾਲ ਉਹਦੇ ਵਿੱਚ ਗੱਲ ਕਰ ਸਕਦੇ ਹੋ ਜੇ ਤੁਹਾਡੇ ਮਨ 'ਚ ਸਵਾਲ ਆਉਂਦਾ। ਅਤੇ ਦੂਜਾ ਫਿਰ ਉਹ ਤੁਸੀਂ ਵੀ ਇਹਨੂੰ ਹਿੰਦੀ, ਕਿਉਂਕਿ ਹਿੰਦੀ ਦੇ ਵਰਲਡ ਵਿੱਚ ਉਹਦਾ ਹਿੰਦੀ ਟਰਾਂਸਲੇਸ਼ਨ ਉਹਨਾਂ ਰਾਈਟਿੰਗ ਦਾ ਹੋਇਆ, ਔਰ ਉਹਦੇ ਵਿੱਚ ਵੀ ਲੱਭਤ ਇਹ ਸੀ ਕਿ ਵੀ ਪੇਪਰਬੈਕ ਵਾਲੀ ਕਿਤਾਬ ਜਿਹੜੀ 20-30 ਰੁਪਏ ਵਿੱਚ ਲੋਕਾਂ ਦੇ ਹੱਥ 'ਚ ਜਾ ਸਕੇ, ਕਿਉਂਕਿ ਉਹ ਪਬਲਿਸ਼ਰ ਕਹਿਣ ਲੱਗਾ ਵੀ ਮੈਂ ਤਾਂ ਲਾਇਬ੍ਰੇਰੀ ਵਾਸਤੇ ਵੀ ਛਾਪਣੀ। ਮੈਂ ਕਿਹਾ ਮੈਨੂੰ ਤੁਹਾਡੀ ਲਾਇਬ੍ਰੇਰੀ ਨਾਲ ਕੋਈ, ਤੁਸੀਂ ਛਾਪੋ ਲਾਇਬ੍ਰੇਰੀਆਂ 'ਚ ਰੱਖੋ, ਲੇਕਿਨ ਉਹ ਲਾਇਬ੍ਰੇਰੀ 'ਚ ਰਹਿ ਜਾਏਗੀ। ਜਿਹੜੀ ਲੋਕਾਂ ਦੇ ਹੱਥ 'ਚ ਉਹ 30 ਰੁਪਏ ਵਿੱਚ 400 ਪੇਜਸ ਦੀ ਉਹਨਾਂ ਨੇ ਹਿੰਦੀ 'ਚ ਕਿਤਾਬ ਛਪੀ। ਫਿਰ ਜਿਵੇਂ ਇਹ ਮੌਕਾ ਆ ਗਿਆ ਕਿ ਵੀ ਇੰਟਰਨੈਟ ਨਾਲ ਮਤਲਬ ਵਾਪਸਤਾ ਸੀ ਅਤੇ ਫਿਰ ਉਹਨਾਂ ਦੀ ਵੈਬਸਾਈਟ shahidbhagtsingh.org ਬਣਾਈ, ਉਹਦੇ ਵਿੱਚ ਉਹਨਾਂ ਦੀ ਫਸਟ ਬਾਇਓਗ੍ਰਾਫੀ ਵੀ ਹੈ, ਸਾਰੇ ਸਾਥੀਆਂ ਦੀਆਂ ਫੋਟੋਆਂ ਵੀ ਨੇ, ਕਿਉਂਕਿ ਓਰਿਜਿਨਲ ਫੋਟੋ ਵੀ ਮਤਲਬ ਇੱਕ ਆਪਣੇ ਆਪ 'ਚ ਬੋਲਦੀ ਹੈ। ਜਿਵੇਂ ਹੁਣ ਕਰਤਾਰ ਸਿੰਘ ਉਹਨਾਂ ਦੀ, ਸ਼ਹੀਦ ਊਧਮ ਸਿੰਘ ਉਹਨਾਂ ਦੀ ਸਾਨੂੰ ਇੱਕ ਉਹਨਾਂ ਦੇ ਸਾਥੀ ਤੋਂ ਫੋਟੋ ਮਿਲੀ ਜਿਹਦੇ ਮਗਰ ਉਹਨਾਂ ਲਿਖਿਆ ਸੀ ਮੈਂ ਤੁਹਾਨੂੰ ਯਾਦਗਾਰ ਭੇਜ ਰਿਹਾ, ਕਦੀ ਦੇਖ ਲਿਆ ਕਰਨਾ, ਮੁਹੰਮਦ ਸਿੰਘ ਆਜ਼ਾਦ, MS ਆਜ਼ਾਦ। ਮੈਂ ਕਿਹਾ ਜਿਹੜੇ ਨਾਂ ਨਾ ਉਹਨਾਂ ਨੇ ਦੁਨੀਆਂ ਨੂੰ ਆਪਣੀ ਏਕਤਾ ਦਿਖਾਈ, ਮਤਲਬ ਉਹਦੇ ਤੋਂ ਹੀ ਉਹ ਡਰਦੇ ਸੀ ਜ਼ਿਆਦਾ ਵੀ ਇਹ ਨਾਂ ਨਹੀਂ ਆਉਣਾ ਚਾਹੀਦਾ। ਤਾਂ ਉਹ ਸਾਰਾ ਮਤਲਬ ਉਹਦੇ 'ਤੇ ਇਕੱਠਾ ਕੀਤਾ। ਔਰ ਜਿਵੇਂ ਤੁਸੀਂ ਬਿਲਕੁਲ ਠੀਕ ਕਿਹਾ ਕਿ ਫਿਰ ਦੁਨੀਆਂ ਦੇ, ਕਿਉਂਕਿ ਤੁਹਾਡੇ ਉਹ ਇੰਟਰਨੈੱਟ 'ਤੇ ਪਈ ਹੋਈ ਚੀਜ਼ ਕਦੀ ਨਾ ਕਦੀ ਧਿਆਨ 'ਚ ਆਉਂਦੀ ਹੈ, ਔਰ ਉਹ ਮਤਲਬ ਸਾਰੀ ਜਿਹੜੀ ਹੈਗੀ ਹੈ ਉਹ ਉਹਦੇ 'ਤੇ। ਇੱਕ ਮੈਨੂੰ ਬਹੁਤ ਇੰਟਰਸਟਿੰਗ ਲੱਗਾ ਕਿ ਚਿੱਲੀ ਤੋਂ ਕਿਸੇ ਨੇ ਦੋ ਕਿਤਾਬਾਂ ਐਡਿਟ ਕੀਤੀਆਂ, ਸਿਲੈਕਟਡ ਵਰਕਸ ਆਫ ਚੀ ਗੁਏਰਾ ਅਤੇ ਸਿਲੈਕਟਡ ਵਰਕਸ ਆਫ ਭਗਤ ਸਿੰਘ। ਔਰ ਉਹ ਅਮੈਜ਼ਨ 'ਤੇ ਦੇਖੀ ਮੈਂ, ਇਹਦਾ ਮਤਲਬ ਉਹਨੂੰ ਵੀ ਐਕਸੈਸ ਹੋ ਗਈ, ਜਾਂ ਭਗਤ ਸਿੰਘ .archive ਬਣ ਗਏ ਉਹਦੇ ਅਤੇ ਉਹਨਾਂ ਦੀਆਂ ਲਿਖਤਾਂ ਨੂੰ। ਤਾਂ ਮੈਂ ਕਿਹਾ ਉਹ ਅਪਰੀਸੀਏਸ਼ਨ ਜਿਹੜੀ ਹੈ ਜੋ ਉਹਨਾਂ ਦਾ ਸੀ ਉਸ ਲੈਵਲ 'ਤੇ ਚਲੀ ਜਾਂਦੀ ਹੈ, ਔਰ ਇਹ ਅਵੇਲੇਬਿਲਿਟੀ ਜਿਹੜੀ ਹੈ। ਇਸੇ ਕਰਕੇ ਇੱਕ ਮਤਲਬ ਲੀਫਲੈਟ ਜਿਹਾ ਤੁਹਾਨੂੰ ਵੀ ਦਿੱਤਾ ਜਿਹੜਾ, ਉਹਦੇ ਮਗਰ ਦੂਜੀ ਵੈਬਸਾਈਟ ਹੈਗੀ ਹੈ shahidbhagtsingh.in, ਮਤਲਬ ਉਹ ਦੋਨਾਂ ਦਾ QR ਲਾਤਾ।
ਵਧਾਈ ਦੇ ਪਾਤਰ ਹੋ ਤੁਸੀਂ, ਕਿਉਂਕਿ ਕਹਿ ਲਓ ਲੈਂਥ ਐਂਡ ਬ੍ਰੈਥ ਤੱਕ ਪਹੁੰਚਾਉਣਾ ਵਿਚਾਰ ਤਾਂ ਕਾਪੀਆਂ 'ਚ ਪਏ ਨੇ।
ਇਸੇ ਤਰ੍ਹਾਂ ਖਟਕੜ ਕਲਾਂ ਪ੍ਰੋਜੈਕਟ, ਇੱਕ ਕਿਉਂਕਿ ਉਦੋਂ ਜਦੋਂ ਉਹਨਾਂ ਦੀ ਸ਼ਤਾਬਦੀ ਮਨਾਈ ਗਈ 1907 ਦੇ ਵਿੱਚ
ਜੀ,
ਅਤੇ ਉਦੋਂ ਸਾਨੂੰ ਵਿਚਾਰ ਆਇਆ ਕਿ ਵੀ ਲੱਡੂ ਖਾ ਕੇ ਲੋਕਾਂ ਨੇ ਦਾਤ ਝਾੜ ਕੇ ਚਲੇ ਜਾਣਾ ਅਤੇ ਸ਼ਤਾਬਦੀ ਤੋਂ ਬਾਅਦ ਭਗਤ ਸਿੰਘ ਦਾ ਫਿਕਰ ਕੌਣ ਕਰੇਗਾ। ਤਾਂ ਫਿਰ ਅਸੀਂ ਜੁੜ ਕੇ ਆਪਣਾ ਸੋਸ਼ਲ, ਮੈਂ ਇਹਨੂੰ ਕਹਿੰਦਾ ਸੋਸ਼ਲ ਵੈਲਥ ਹੈ, ਇੱਕ ਤੁਹਾਡੀ ਨਿੱਜੀ ਵੈਲਥ ਹੈ, ਇੱਕ ਤੁਸੀਂ ਸਮਾਜ ਵਾਸਤੇ ਕੱਢਦੇ ਹੋ। ਤਾਂ ਸ਼ਹੀਦ ਭਗਤ ਸਿੰਘ ਸ਼ਤਾਬਦੀ ਫਾਊਂਡੇਸ਼ਨ ਬਣਾਈ
ਜੀ। ਸ਼ਹੀਦ ਭਗਤ ਸਿੰਘ ਨੇ ਵੀ ਕਿਹਾ ਸੀ ਕਿ ਜੇ ਤੁਸੀਂ ਲੋਕਾਂ ਲਈ ਕੰਮ ਕਰ ਰਹੇ ਹੋ ਨਾ, ਤੁਹਾਡੀ ਅਸਲ ਮੁਕਤੀ ਉਹ, ਉਹਦੇ ਨਾਲ ਹੀ ਤੁਸੀਂ ਮੁਕਤ ਹੋਵੋਗੇ ਜਦੋਂ ਸਾਰੀ ਦੁਨੀਆ ਮੁਕਤ
ਹੋਏਗੀ। ਬਿਲਕੁਲ।
ਅਤੇ ਇਹ ਗੱਲਾਂ ਬਾਤਾਂ ਦਾ ਸਿਲਸਿਲਾ ਤੋੜਨ ਦਾ ਦਿਲ ਨਹੀਂ ਕਰ ਰਿਹਾ ਪ੍ਰੋਫੈਸਰ ਸਾਹਿਬ, ਪਰ ਸਮੇਂ ਦਾ ਤਕਾਜ਼ਾ ਰੱਖਣਾ ਪੈਣਾ। ਜਾਂਦੇ ਜਾਂਦੇ ਕੋਈ ਇੱਕ ਦੋ ਲਾਈਨਾਂ ਦੇ ਵਿੱਚ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ?
ਮੈਂ ਸਮਝਦਾ ਕਿ ਆਪਣੇ ਬੱਚਿਆਂ ਨੂੰ ਭਗਤ ਸਿੰਘ ਨਾਲ ਜੋੜਨ ਦਾ, ਉਹਨਾਂ ਦੇ ਆਪਣੇ ਸੁਨੇਹੇ ਜਿਹੜੇ, ਜਿੱਦਾਂ ਲੜਕੀਆਂ ਵਾਸਤੇ ਮੇਰੇ ਮਦਰ ਵਾਲਾ ਸੁਨੇਹਾ ਹੈ, ਮਤਲਬ 12 ਸਾਲ ਦੇ ਭਰਾ ਕੁਲਤਾਰ ਸਿੰਘ ਨੂੰ ਉਹਨਾਂ ਨੇ 3 ਸ਼ਬਦ ਕਹੇ ਸੀ ਕਿ ਮਿਹਨਤ ਨਾਲ ਪੜ੍ਹਨਾ, ਸਿਹਤ ਦਾ ਖਿਆਲ ਰੱਖਣਾ, ਔਰ ਹੌਸਲਾ ਬਣਾ ਕੇ ਰੱਖਣਾ। ਕਿਉਂਕਿ ਮਤਲਬ ਆਪਾਂ ਫਿਰ ਬੱਚਿਆਂ ਨੂੰ ਕਿ ਬਹੁਤ ਸਟ੍ਰੈਸ ਕ੍ਰੀਏਟ ਕਰਦੇ ਹਾਂ, ਅਤੇ ਜੇ ਉਹ ਉਸ ਲੈਵਲ 'ਤੇ ਨਹੀਂ ਪਹੁੰਚਦਾ ਤਾਂ ਉਹ ਹੌਸਲਾ ਛੱਡ ਦਿੰਦਾ ਵੀ ਕੋਈ ਗੱਲ ਨਹੀਂ। ਇੱਕ ਫਿਰ ਕਾਮਯਾਬੀ ਵੱਲ ਦਾ ਰਾਹ ਦਿਖਾਲਣਾ ਚਾਹੀਦਾ, ਜਿਹਦੇ 'ਚ ਇੱਕ ਮਤਲਬ ਅੱਜ ਕੱਲ੍ਹ ਬਹੁਤ ਇੰਟਰਸਟਿੰਗ ਥਿਊਰੀ ਹੈ ਕਿ ਸਾਨੂੰ ਬੱਚਿਆਂ 'ਚ ਗਰੋਥ ਮਾਇੰਡ ਸੈੱਟ ਬਣਾਉਣਾ ਚਾਹੀਦਾ, ਫਿਕਸਡ ਮਾਇੰਡ ਸੈੱਟ ਨਹੀਂ। ਮਤਲਬ ਟਾਰਗੇਟ ਦੱਸ ਕੇ ਉਹਨੂੰ ਨਹੀਂ, ਉਹਨੂੰ ਟਾਰਗੇਟ ਤੱਕ ਪਹੁੰਚਣ ਦਾ ਰਾਹ ਦਿਖਾਓ, ਔਰ ਇਹ ਭਗਤ ਸਿੰਘ ਦਾ ਮਤਲਬ ਹੈ। ਮੈਂ ਕਿਹਾ ਸਿਹਤ ਦਾ ਮਤਲਬ ਹੈ ਕਿ ਬਾਜ਼ਾਰੀ ਖਾ ਖੁਰਾਕ ਤੋਂ ਬਚੋ, ਘਰ ਦੀ ਖੁਰਾਕ ਖਾਓ, ਪੌਸ਼ਟਿਕਤਾ ਜਿਹੜੀ ਹੈ ਬਹੁਤ ਜ਼ਰੂਰੀ। ਮਤਲਬ 14 ਸਾਲ ਦੇ ਭਰਾ ਨੂੰ ਉਹਨਾਂ ਨੇ ਜਿਹੜਾ ਸੀ ਵੀ ਹੱਥ ਦਾ ਕੰਮ ਸਿੱਖ ਲਈ, ਇਹ 3 ਗੁਣ ਤਾਂ ਹੈਗੇ ਹੀ ਨੇ, ਮਿਹਨਤ ਨਾਲ ਪੜ੍ਹਨਾ ਹੈ ਵੀ ਜਦੋਂ ਤੂੰ ਹੱਥ ਦਾ ਕੰਮ ਆਉਂਦਾ ਹੋ ਤੈਨੂੰ ਉਹਦੇ ਨਾਲ ਆਪਣੇ ਆਪ 'ਚ ਹੌਸਲਾ ਬਣੇਗਾ। ਸੋ ਵਾਟ ਇਫ ਸਾਈਕੋਲੋਜੀਕਲ ਕਿ ਜੇ ਤੁਸੀਂ ਹੱਥ ਨਾਲ ਕਰ ਸਕਦੇ ਹੋ ਤੁਹਾਨੂੰ ਆਪਣੇ ਆਪ ਵਿੱਚ ਯਕੀਨ ਬਣਦਾ ਹੈ, ਤਾਂ ਫਿਰ ਤੂੰ ਕਾਮਯਾਬੀ ਵੱਲ ਹੋ ਸਕਦਾ, ਫਿਰ ਤੂੰ ਮਤਲਬ ਘਰ ਪਿਤਾ ਜੀ ਦੀ ਮਦਦ ਵੀ ਕਰ ਸਕਦਾ।
ਕਿਰਤ ਦਾ ਸਾਰਾ ਜੀ, ਬਿਲਕੁਲ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਮੇਂ 'ਚੋਂ ਸਮਾਂ ਕੱਢਿਆ ਗੱਲਾਂ ਬਾਤਾਂ ਲਈ, ਅਤੇ ਤੁਹਾਡਾ ਸਟੂਡੀਓ ਆਉਣ ਲਈ ਤੁਹਾਡੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ।
ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਤੁਹਾਡੇ ਸਰੋਤਿਆਂ ਨੂੰ। ਫਿਰ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।